श्लोका फिरत फिरत प्रव्याया पर्या तौ शरणाए नानक की प्रभ बेनती अपनी भक्ति लाए। श्लोक ज्ञान अंजन गुरदिया अज्ञान अंधेर विनाश हर कृपा ते संत भेटिया नानक मन परगास। वाहिगुरु जी का खालसा वाहिगुरु जी की। शुरू करो जी।
सौदा इकत हट शब्द
नहीं हट ते विश्राम।
अच्छा सौदा इकत हट।
माता जी माइक तुसी ना लागे करो क्योंकि रिकॉर्डिंग हो रही है। संथिया वाली आवाज़ रिकॉर्डिंग बहुत घट आती है। फिर इतने ला के ये सारे ध्यान कर लिया करो। चक के लागे कर लिया मैं। शाबाश पढ़ो।
सौदा इकत हट शब्द
विसाही है
विसाही है
पढ़ांगे सारे।
सौदा इकत हट शब्द विसाही है।
हाँ ये जड़ा नाम रूपी शब्द है एको ही हट तो मिलता है। वो हट केड़ी है? गुरु महाराज का दर गुरु की साध संगत दे विच्चों ही यह नाम रूपी शब्द मिलता है। शब्द विसाही है तो इं ये जड़ा है गुरां दे उपदेश द्वारा जां गुरां दे उपदेश नूं नाम रूपी उपदेश नूं विसाही है खरीदीए। विसाही दा अर्थ है खरीद लैणा। अगे जी
पूरा पूरे बट के आख सलाही है।
हाँ गुरु साहब जी पूरे ने अधूरे नहीं हैगे ते पूरा ही उन्हां दा बट्टा है। बट्टा किहड़ा भाई उपदेश रूपी बट्टा जां विचार रूपी बट्टा उन्हां दा पूरा है। आप भी पूरे ने उपदेश रूपी वट्टा भी पूरा है के आख सलाही है
के आख सलाही है
कि मैं उन्हों आख के मुख तो सलाउना करिए नहीं सलाया जांदा। हाँ जी
कदे ना होवे कट
एक मिनट। हाँ जी
कदे ना होवे
एक मिनट माता जी रुकिए। पूरा पूरा है राजन दलामा ने कहंदे पूरा पूरा वट
पूरा पूरा वट
के आख सलाही है
के
आख सलाही है। नहीं। हाँ अगे जी कदे
कदे न होवे कट सच्ची पातशाही है।
अरे भाई कदे कट नहीं हुंदा जिहड़ा पद उन्हां नूं प्राप्त होया गुरु वाला ये पूरा ही रहिंदा है। कदे ना होवे कट नहीं कदे घटदा है पद सच्ची पातशाही है। पातशाही है पाठ है कि पातशाही है
पातशाही है
अपन कहना है
हाँ
पातशाही है पाठ ही है शुद्ध
पातशाही है।
हाँ सच्ची पातशाही है भाई ये। हाँ जी सच्चे गुणा की गुरता गद्दी रूपी ये जड़ी पदवी मिली है सच्ची पातशाही है तो ये पद कदे घट नहीं हुंदा। हाँ बराबर रहिंदा है
पूरे सतगुर खट अखुट समाही है।
हाँ पूरे सतगुरां नाल मिलके इहदी खट्टी खट्टी जांदी है अखुट समाही है। ये ना मुक्कण वाला भाई खजाना है ना मुक्कण वाले आनंद आनंद है। समाही है मैंने समाहड़ा समाहड़ा तो अर्थ है आनंद अखुट समाही है ना मुक्कण वाला आनंद है।
साध संगत प्रगट
इहनू प्रगट पढ़ना है नी। हाँ पढ़ना पता देना साध संगत प्रगट
साध संगत प्रगट सदा निभाई है।
ये साध संगत दे विच आ के प्रगट हुंदा है ते सदा ही
निभाई है।
हाँ निर्वाह करिए दे नाल जिंदगी दा ये सौदे दे नाल सदा निभण वाला है इहदे नाल इहदा ही निर्वाह करिए। हाँ
चावल एक ते सट ना दूजी वाही ऐ।
हाँ चावल एक ते सट इन्हें एकते नहीं पढ़ना एकते ही पाठ है। चावल एकते सट
चावल एकते सट
जिवें चावल जड़ा ना मूले दी एक सट नाले उज्जल हो जांदा है। हाँ जी ना दूजी वाही है
ना दूजी वाही है
उन्हों ਉੱਜਲ ਕਰਨ ਵਾਸਤੇ ਚੌਲ ਨੂੰ ਚਿੱਟਾ ਕੱਢਣ ਵਾਲਾ ਦੂਜੀ ਸੱਟ ਮਾਰਨ ਦੀ ਲੋੜ ਨਹੀਂ ਪੈਂਦੀ। ਜਿਵੇਂ ਇਵੇਂ ਹੀ ਚਾਵਲ ਇੱਕ ਤੈ ਸੱਟ, ਇਉਂ ਗੁਰੂ ਸਾਹਿਬ ਜੀ ਦੇ ਉਪਦੇਸ਼ ਰੂਪੀ ਸੱਟ ਦੇ ਨਾਲ, ਬਚਨਾਂ ਰੂਪੀ ਸੱਟ ਦੇ ਨਾਲ ਇਹ ਜਿਹੜਾ ਅੰਤਸਕਰਨ ਜਿਹੜਾ ਹੈ ਸ਼ੁੱਧ ਹੋ ਜਾਂਦਾ, ਉੱਜਲ ਹੋ ਜਾਂਦਾ। ਨਾ ਦੂਜੀ ਵਾਹੀ ਹੈ, ਦੂਜੀ ਕਾਨੀ ਨਹੀਂ ਮਾਰਨੀ ਪੈਂਦੀ ਉਪਦੇਸ਼ ਦੀ, ਬਚਨ ਦੀ। ਇੱਕੋ ਤੀਰ ਨਾਲ ਮਿਲ ਦਿੰਦੇ ਨੇ ਗੁਰੂ ਸਾਹਿਬ ਜੀ ਹਿਰਦੇ ਨੂੰ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਕਬੀਰ ਸਤਿਗੁਰ ਵਾਹਿਆ ਬਾਣ ਜੋ ਏਕ, ਲਾਗਤ ਹੀ ਭੁਇੰਗਰ ਪਰਿਆ ਪਰਾ ਕਰੇ ਜੇ ਛੇਕ। ਇਉਂ ਇੱਕੋ ਹੀ ਸੱਟ, ਇੱਕੋ ਹੀ ਤੀਰ ਦੇ ਨਾਲ, ਕਿਹੜਾ ਤੀਰ? ਬਚਨਾ ਰੂਪੀ ਉਪਦੇਸ਼ ਰੂਪੀ ਤੀਰ ਨਾਲ ਜਗਿਆਸੂ ਦੇ ਹਿਰਦੇ ਨੂੰ, ਸਿੱਖ ਦੇ ਹਿਰਦੇ ਨੂੰ ਭਾਈ ਉੱਜਲ ਕਰ ਦਿੰਦੇ ਨੇ। ਕਬੀਰ ਸਤਿਗੁਰ ਸੂਰਮੇ ਵਾਹਿਆ ਬਾਣ ਜੋ ਏਕ, ਲਾਗਤੀ ਭੁਇੰਗਰ ਪਰਿਆ ਪਰਾ ਕਰੇ ਜੇ ਛੇਕ। ਹਾਂ, ਵਾਹ ਦੇਣਾ, ਬਿੰਨ ਦੇਣਾ, ਦੂਜਾ ਨਹੀਂ ਲਾਉਣਾ ਪੈਂਦੀ ਸੱਟ। ਇਉਂ ਮਹਾਰਾਜੇ ਪਾਤਸ਼ਾਹ ਇਉਂ ਬਚਨਾਂ ਰਾਹੀਂ ਉਪਦੇਸ਼ ਰਾਹੀਂ ਅੱਗੇ ਜੀ, ਜਮ ਕੀ ਫਾਹੀ ਕੱਟ ਇਉਂ ਮਹਾਰਾਜੇ ਪਾਤਸ਼ਾਹ ਦੇ ਬਚਨ ਭਾਈ ਜਮਾਂ ਦੀ ਫਾਹੀ ਕੱਟਣ ਨੂੰ ਸਮਰੱਥ ਨੇ। ਸਿੱਖ ਦੇ ਇਹ ਦਾਦ ਕਿੱਥੋਂ? ਦਾਦ ਇਲਾਹੀ ਹੈ, ਇਲਾਹੀ ਅੱਲਾ ਦੇ ਪਾਸੋਂ, ਅਕਾਲੀ ਇਲਾਹੀ ਦਾਤ ਹੈ ਇਹ ਜਿਹੜੀ ਹੈ। ਹਾਂਜੀ,
ਪੰਜੇ ਦੂਤ ਸੰਕਟ
ਨਹੀਂ ਸੰਘਟ
ਸੰਘਟ
ਪੜੋ ਸਾਲੇ, ਪੰਜੇ ਦੂਤ ਸੰਘਟ,
ਪੰਜੇ ਦੂਤ ਸੰਘਟ
ਢੇਰੀ ਢਾਹੀ ਹੈ,
ਢੇਰੀ ਢਾਹੀ ਹੈ।
ਜਦੋਂ ਉਪਦੇਸ਼ ਦੀ ਇਲਾਹੀ ਦਾਤ ਮਿਲ ਗਈ ਨਾ ਸਿੱਖ ਨੂੰ, ਉਹਨੇ ਪੰਜੇ ਦੂਤ ਜਿਹੜੇ ਸੀ ਕਾਮ ਕਰੋ ਲੋਭ ਅਹੰਕਾਰ ਆਦਿਕਾਂ ਨੂੰ ਇੱਕ ਇੱਕ ਨੂੰ ਫੜ ਕੇ ਇਕੱਠੇ ਕਰ ਲਿਆ। ਆ ਜਾਓ ਇੱਧਰ, ਹਾਂਜੀ, ਕੰਨੋਂ ਫੜ ਫੜ ਕੇ ਲਿਆਂਦੇ, ਇਕੱਠੇ ਕਰ ਲਏ ਸੰਘਟ ਮੈਨੇ, ਇਕੱਠੇ ਕਰ ਲਏ। ਹਾਂ, ਇਕੱਠੇ ਕਰ ਲਏ, ਇੱਕ ਥਾਂ ਇਕੱਠੇ ਕਰ ਲਏ ਸਾਰੇ। ਹਾਂ, ਇਕੱਠੇ ਕਰਕੇ ਉਹਨਾਂ ਦੀ ਜਿਹੜੀ ਸੀ ਬਲ ਰੂਪੀ ਢੇਰੀ ਨੂੰ ਢਾਹ ਦਿੱਤਾ, ਢੇਰੀ ਢਾਹੀ ਹੈ। ਕੀ ਆ? ਹਾਂ, ਸੋ ਢੇਰੀ ਢਾਹੀ ਹੈ, ਸੋ ਪਾਠ ਵੀ ਨਾਲ ਕਹਿੰਦੇ ਹੈਗਾ ਹੈ, ਉੱਥੇ ਲਿਖ ਲਿਓ ਨਾਲ, ਪੰਜੇ ਦੂਤ ਸੰਘਟ,
ਪੰਜੇ ਦੂਤ ਸੰਘਟ
ਸੋ ਢੇਰੀ ਢਾਹੀ ਹੈ,
ਸੋ ਢੇਰੀ ਢਾਹੀ ਹੈ।
ਸੋ ਪਾਠ ਕਰ ਲਿਓ ਢੇਰੀ ਤੋਂ ਪਹਿਲਾਂ, ਸੰਘਟ ਤੋਂ ਬਾਅਦ ਹੈ, ਕਈਆਂ 'ਤੇ ਹੈ ਨਹੀਂ, ਜਿੱਥੇ ਹੈ ਨਹੀਂ ਸੋ ਲਿਖ ਲਿਓ। ਇਉਂ ਇਹਨਾਂ ਦੀ ਢੇਰੀ ਜਿਹੜੀ ਸੀ ਢਾਹ ਦਿੱਤੀ ਭਾਈ ਪੰਜੇ ਦੂਤਾਂ ਦੀ। ਹਾਂਜੀ, ਅੱਗੇ,
ਪਾਣੀ ਜਿਉਂ ਹਰ ਹੱਟ ਸੋ ਖੇਤ ਉਮਾਹੀ ਹੈ।
ਹਾਂ, ਜਿਵੇਂ ਹੱਟ ਦੇ ਨਾਲ ਪਾਣੀ ਨਿਕਲਦਾ ਨਾ ਖੂਹ 'ਚੋਂ, ਹਲਟ ਨਾਲ ਪਾਣੀ ਖੂਹ 'ਚੋਂ ਨਿਕਲ ਕੇ ਖੇਤੀ ਨੂੰ ਉਤਸ਼ਾਹਿਤ ਕਰਦਾ ਹੈ, ਖੇਤੀ ਨੂੰ ਸਿੰਜ ਕੇ ਉਤਸ਼ਾਹਿਤ ਕਰ ਦਿੰਦਾ ਹੈ। ਇਵੇਂ ਹੀ ਪਾਣੀ ਜਿਉਂ ਹਰ ਹੱਟ,
ਪਾਣੀ ਜਿਉਂ ਹਰ ਹੱਟ,
ਹਾਂ, ਖੂਹ ਕੀ ਹੈ? ਗੁਰੂ ਕੀ ਸਾਧ ਸੰਗਤ ਰੂਪੀ ਖੂਹ ਦੇ ਵਿੱਚੋਂ ਜਿਹੜਾ ਸੀ ਪਾਣੀ ਪ੍ਰੇਮ ਰੂਪੀ ਪਾਣੀ ਦੇ ਨਾਲ ਹੱਟ ਕੀ ਹੈ? ਹੁਣ ਭਾਈ ਸਰਵਣ ਕਰਨਾ, ਨਾਮ ਦਾ ਮੰਨਣ ਕਰਨਾ, ਨਿਧਿਆਸਨ ਕਰਨਾ, ਇਹ ਹੱਟ ਦੁਆਰਾ ਪ੍ਰੇਮ ਰੂਪੀ ਪਾਣੀ ਉਤਸ਼ਾਹ ਦੇ ਨਾਲ ਜਦੋਂ ਜਿਹੜਾ ਸੀ ਹਿਰਦੇ ਰੂਪੀ ਕਿਆਰੇ ਦੇ ਵਿੱਚ ਸ਼ੁਭ ਗੁਣਾਂ ਰੂਪੀ ਖੇਤੀ ਨੂੰ ਦਿੱਤਾ, ਹਰੀ ਭਰੀ ਹੋ ਗਈ, ਉਤਸ਼ਾਹਿਤ ਹੋ ਗਈ। ਹਾਂਜੀ, ਖੇਤੀ ਕੀ ਹੈ? ਸ਼ੁਭ ਗੁਣਾਂ ਦੀ। ਕਿਹੜੇ ਕਿਆਰੇ 'ਚ ਹੁੰਦੀ ਆ ਉਹ? ਹਿਰਦੇ ਰੂਪੀ ਕਿਆਰੇ ਵਿੱਚ। ਕਿਆਰਾ ਨਹੀਂ ਬਣਾਉਂਦੇ ਜੱਟ ਜਿੱਥੇ, ਹਾਂ, ਵੱਟਾਂ ਪਾ ਕੇ ਜਾਂ ਉਤਸ਼ਾਹ ਹੁੰਦਾ ਹੈ ਖੇਤੀ ਨੂੰ, ਸ਼ੁਭ ਗੁਣਾਂ ਰੂਪੀ ਖੇਤੀ ਦਾ ਉਤਸ਼ਾਹ ਹੋ ਆਉਂਦਾ ਹੈ। ਅੱਗੇ ਜੀ,
ਪੂਰਾ ਸਤਿਗੁਰ
ਆਪ, ਇੱਥੇ ਬਿਠਾਓ ਭਾਈ ਇਹਨਾਂ ਨੂੰ ਨਾਲ, ਇੱਧਰ ਹੈਗੀ ਕਹਿੰਦੇ। ਅੱਗੇ ਜੀ, ਅਗਲੀ ਪੌੜੀ ਸ਼ੁਰੂ ਹੁੰਦੀ ਆ ਹੁਣ ਸੱਤਵੀਂ,
ਪੂਰਾ ਸਤਿਗੁਰ ਆਪ ਨਾ ਅਲਖ ਲਖਾਵਈ,
ਲਖਾਵਈ
ਲਖਾਵਈ,
ਪੜਾਂਗੇ ਸਾਰੇ,
ਪੂਰਾ ਸਤਿਗੁਰ ਆਪ ਨਾ ਅਲਖ ਲਖਾਵਈ।
ਹਾਂ, ਇਹਨੂੰ ਅਲੱਖੀ ਪੜ੍ਹ, ਅਲਖ ਨਹੀਂ ਪੜ੍ਹਨਾ। ਹਾਂ, ਸਤਿਗੁਰੂ ਜੀ ਪੂਰੇ ਨੇ, ਪੂਰਾ ਸ਼ਬਦ ਇੱਥੇ ਭਾਈ ਸਾਹਿਬ ਨੇ ਇਸ ਕਰਕੇ ਵਰਤਿਆ ਕਿ ਅਧੂਰਿਆਂ ਦੀ ਭਰਮਾਰ ਬਹੁਤ ਸੀ। ਜਿਵੇਂ ਹੁਣ ਅਧੂਰੇ ਗੁਰੂ ਕਿੰਨੇ ਫਿਰਦੇ ਹੈ, ਉਸ ਵੇਲੇ ਵੀ ਪਿਰਥੀ ਵਰਗੇ ਅਧੂਰੇ ਬਹੁਤ ਆਪਣੇ ਆਪ ਨੂੰ ਗੁਰੂ ਸਦਾਉਂਦੇ। ਇਸ ਲਈ ਮਹਾਰਾਜ ਕਹਿੰਦੇ, ਭਾਈ ਸਾਹਿਬ ਜੀ ਕਹਿੰਦੇ ਨੇ, ਪੂਰਾ ਸਤਿਗੁਰ ਆਪ, ਪੂਰਾ ਸਤਿਗੁਰ ਦਾ ਰੂਪ ਆਪ ਹੀ ਬਣ ਕੇ ਆਇਆ ਪਰਮੇਸ਼ੁਰ ਗੁਰੂ ਨਾਨਕ ਸਾਹਿਬ ਰੂਪ ਹੋ ਕੇ ਅਤੇ ਨਾ ਅਲੱਖ ਲਿਖਾਵਈ ਉਹਨਾਂ ਨੇ ਆਪ ਤਾਂ ਅਲੱਖ ਨੂੰ ਜਾਣ ਲਿਆ ਪਰਮੇਸ਼ੁਰ ਨੂੰ ਨਾ ਲਿਖਾਵਈ ਆਪਣੇ ਆਪ ਨੂੰ ਜਣਾਉਂਦੇ ਨਹੀਂ ਵੀ ਅਸੀਂ ਜਾਣਿਆ ਹਾਂ
ਦੇਖ ਥਾਪ ਉਥਾਪ ਜਿਉਂ
ਦੇਖ ਹੈ ਦੁਲਾਮਾ ਲਾ
ਦੇਖ ਹੈ ਥਾਪ ਉਥਾਪ ਤਿਉਂ ਤਿਸ ਭਾਵਈ
ਹਾਂਜੀ ਦੁਲਾਮਾ ਕਰ ਲਿਓ ਦੇਖ ਹੈ ਥਾਪ ਉਥਾਪ
ਦੇਖ ਥਾਪ ਉਥਾਪ
ਜਿਉਂ ਤਿਸ ਭਾਵਈ
ਜਿਉਂ ਤਿਸ ਭਾਵਈ
ਪਰਮੇਸ਼ਰ ਪਹਿਲਾਂ ਥਾਪ ਕੇ ਦੇਖਦਾ ਸੰਸਾਰ ਨੂੰ ਬਣਾ ਕੇ ਸਾਰੀ ਸ੍ਰਿਸ਼ਟੀ ਬਣਾਉਂਦਾ ਫਿਰ ਦੇਖਦਾ ਨਜ਼ਰਸਾਨੀ ਕਰਦਾ ਦੇਖਦਾ ਉਦੋਂ ਵੀ ਜਦੋਂ ਸਾਰੀ ਨੂੰ ਮਹਾਂਪਰਲੋਂ ਵੇਲੇ ਨਾਸ਼ ਕਰ ਦਿੰਦਾ ਜਦ ਵੀ ਦੇਖਦਾ ਪਰਲੋਂ ਵੇਲੇ ਮਹਾਂਪਰਲੋਂ ਵੇਲੇ ਜਿਉਂ ਤਿਸ ਭਾਵ ਹੀ ਜਿਵੇਂ ਉਹਨੂੰ ਪਾਉਂਦਾ ਆ ਪਰਸੋਂ ਕੋ ਕਹਿੰਦੇ ਸਾਰਾ ਕੁਛ ਨਾਸ਼ ਕਰਨ ਲੱਗੇ ਸੀ ਰੋਟੀ ਛੱਡ ਕੇ ਬਹਿ ਗਏ ਲੋਕ ਕੰਮ ਛੱਡ ਕੇ ਬਹਿ ਗਏ ਫੋਨ 'ਤੇ ਫੋਨ ਆਈ ਜਾਣ ਜੀ ਖਤਮ ਹੋਣ ਲੱਗੇ ਹਾਂ ਕੀ ਕਰੀਏ ਹੈਂਜੀ ਸੋ ਉਹ ਮਰ ਗਿਆ ਜਿਉਂ ਤਿਸ ਭਾਵ ਹੀ ਜਿਵੇਂ ਉਹਨੂੰ ਪਾਉਣਾ ਨਹੀਂ ਕਰ ਦੇਣਾ ਉਹਨੇ ਅਤੇ ਜਾਣ ਨੂੰ ਜੀ ਇਹ ਨਹੀਂ ਕਰਦਾ ਸੋ ਚਲੋ ਅੱਗੇ ਅਜੇ ਤਾਂ ਬਹੁਤ ਟਾਈਮ ਲੱਗਣਾ ਵੀ ਨਾ ਡਰੋ ਬਾਣੀ ਪੜੋ ਵੱਧ ਤੋਂ ਵੱਧ
ਕਰੋ ਕਿਰਪਾ ਲੇਪ ਨਾ ਪੁੰਨ ਨਾ ਪਾਪ ਅਪਾਏ ਸਮਾਵ
ਹਾਂ ਲੇਪ ਨਾ ਪੁੰਨ ਨਾ ਪਾਪ
ਲੇਪ ਨਾ ਪੁੰਨ ਨਾ ਪਾਪ
ਉਪਾਏ ਸਮਾਵਈ
ਉਪਾਏ ਸਮਾਵਈ
ਉਸ ਵਾਹਿਗੁਰੂ ਨੂੰ ਜਦ ਸ੍ਰਿਸ਼ਟੀ ਨੂੰ ਪੈਦਾ ਕਰਦਾ ਕੋਈ ਪੁੰਨ ਨਹੀਂ ਜਦੋਂ ਸ੍ਰਿਸ਼ਟੀ ਨੂੰ ਮਾਰਦਾ ਉਹਨੂੰ ਪਾਪ ਕੋਈ ਨਹੀਂ ਲੱਗਦਾ ਇਉਂ ਪੈਦਾ ਕਰਕੇ ਕਰਨ ਵੇਲੇ ਪੁੰਨ ਕੋਈ ਨਹੀਂ ਲੱਗਦਾ ਸਮਾਵਈ ਸਾਰਿਆਂ ਨੂੰ ਸਮਾ ਲੈਂਦਾ ਜਦੋਂ ਆਪਣੇ ਵਿੱਚ ਫਿਰ ਪਾਪ ਉਹਨੂੰ ਕੋਈ ਨਹੀਂ ਲੱਗਦਾ ਹਾਂਜੀ
ਲਾਗੂ ਵਰ
ਨਾ ਇੱਥੇ ਲੱਗੂ ਕਰ ਲਿਓ ਪਾਠ ਕੱਟ ਕੱਟ ਦਿਓ ਲਾਇਆ ਵਿਆ ਇੱਥੇ ਕੱਟਿਆ ਵਿਆ ਹੋਊ ਹਾਂਜੀ ਕੱਟਿਆ ਵਿਆ ਕਰਨਾ ਜੀ ਲੱਗੂ ਕਰ ਲਿਓ ਲੱਗੂ ਵਰ ਨਾ ਸਰਾਪ ਨਾ ਆਪ ਜਣਾਵਈ
ਨਾ ਆਪ ਜਣਾਵਈ
ਜਿਹੜੇ ਭਾਈ ਆਪਣੇ ਆਪ ਨੂੰ ਜਣਾਉਂਦੇ ਨੇ ਨਾ ਗੁਰੂ ਦੇ ਸਿੱਖ ਅਤੇ ਰੱਬ ਦੇ ਨਾਲ ਮਿਲੇ ਹੁੰਦੇ ਨੇ ਉਹਨਾਂ ਨੂੰ ਕਿਸੇ ਵਰ ਦੀ ਲੋੜ ਨਹੀਂ ਪੈਂਦੀ ਵੀ ਮੈਂ ਕਿਤੇ ਵਰ ਲੈ ਕੇ ਹੀ ਆ ਪ੍ਰਾਪਤੀ ਕਰਨੀ ਆ ਅਤੇ ਨਾ ਹੀ ਉਹਨਾਂ ਨੂੰ ਭਾਈ ਕਿਸੇ ਤਰ੍ਹਾਂ ਦਾ ਫਿਰ ਕੋਈ ਸਰਾਪ ਕਿਸੇ ਦਾ ਲੱਗਦਾ ਹੈ ਜਿਹਨਾਂ ਇਹਨਾਂ ਨੇ ਆਪਣੇ ਆਪ ਨੂੰ ਜਣਾਇਆ ਨਹੀਂ ਐਸੀ ਜਿਹੜੀ ਕਰਨੀ ਵਾਲੇ ਸਿੱਖ ਨੇ ਹਾਂ ਜਿਨ੍ਹਾਂ ਨੇ ਵਿੱਚ ਈਗੋ ਨਹੀਂ ਹੈਗੀ ਆਪਣੇ ਆਪੇ ਨੂੰ ਜਾਣਦੇ ਨਹੀਂ ਹਾਂ ਰੱਬ ਨੂੰ ਪਾ ਕੇ ਵੀ ਆਨੰਦ 'ਚ ਰਹਿੰਦੇ ਨੇ ਜਣਾਉਂਦੇ ਨਹੀਂ ਹਾਂਜੀ
ਗਾਵੈ ਸ਼ਬਦ ਅਲਾਪ ਅਕਥ ਸੁਣਾਵਈ
ਹਾਂ ਫਿਰ ਉਹ ਭਾਈ ਅਲਾਪ ਨਾਮ ਰਾਗ ਵਿੱਚ ਗਾ ਗਾ ਕੇ ਅਲਾਪ ਕਰਕੇ ਸ਼ਬਦ ਨੂੰ ਗਾਉਂਦੇ ਨੇ ਅਕਥ ਸੁਣਾਵਈ ਅਕਥ ਵਾਹਿਗੁਰੂ ਦੀਆਂ ਫਿਰ ਕਥਾ ਕਹਾਣੀਆਂ ਗੱਲਾਂ ਨੂੰ ਸੁਣਾਉਂਦੇ ਨੇ ਉਹ ਇਹ ਤਾਂ ਜ਼ਰੂਰ ਸੁਣਾਉਂਦੇ ਨੇ ਹਾਂ ਅੰਦਰਲਾ ਭੇਦ ਨਹੀਂ ਦਿੰਦੇ ਹਾਂਜੀ
ਅਕਥ ਕਥਾ ਜਪ ਜਾਪ ਨਾ ਜਗਤ ਕਮਾਵਈ
ਇਹ ਜਿਹੜੇ ਰੱਬ ਦੀ ਅਕਥ ਕਥਾ ਦਾ ਜਾਪ ਉਹ ਕਰਦੇ ਨੇ ਜਪਦੇ ਨੇ ਉਹਦੇ ਜਾਪ ਨੂੰ ਪਰ ਇਸ ਜਾਪ ਨੂੰ ਉਹੀ ਜਪਦੇ ਨੇ ਰੱਬ ਦੇ ਪਿਆਰੇ ਗੁਰੂ ਕੇ ਸਿੱਖ ਕਰਨੀ ਵਾਲੇ ਮਹਾਂਪੁਰਖ ਇਹਨੂੰ ਨਾ ਜਗਤ ਕਮਾਵਈ
ਹਾਂ
ਹੋਰ ਸੰਸਾਰ ਦੇ ਲੋਕ ਨਹੀਂ ਇਹਨੂੰ ਕਮਾ ਸਕਦੇ ਇਸ ਕਮਾਈ ਨੂੰ ਉਹ ਤਾਂ ਸੰਸਾਰੀ ਧੰਦਿਆਂ ਵਿੱਚ ਖਚਤ ਹੋਏ ਰਹਿੰਦੇ ਨੇ ਵਿਕਾਰਾਂ ਵਿੱਚ ਖਚਤ ਹੋਏ ਰਹਿੰਦੇ ਨੇ ਉਹ ਨਹੀਂ ਕਮਾ ਸਕਦੇ ਰੱਬ ਦੇ ਪਿਆਰੇ ਜਿਹੜੇ ਗੁਰੂ ਦੇ ਸਿੱਖ ਨੇ ਜਿਨ੍ਹਾਂ ਦੀ ਕਿਰਪਾ ਰੱਬ 'ਤੇ ਰੱਬ ਦੀ ਕਿਰਪਾ ਜਿਨ੍ਹਾਂ 'ਤੇ ਉਸ ਅਕਥ ਦੇ ਕਥਾ ਨੂੰ ਜਪਦੇ ਨੇ ਜਾਪ ਨੂੰ ਸੰਸਾਰੀ ਨਹੀਂ ਜਪ ਸਕਦੇ ਹਾਂਜੀ
ਪੂਰੇ ਗੁਰ ਪ੍ਰਤਾਪ ਆਪ ਗਵਾਵਈ
ਹਾਂ ਇਹ ਦਾਤ ਕਿਵੇਂ ਪ੍ਰਾਪਤ ਹੋਈ ਪੂਰੇ ਗੁਰ ਪ੍ਰਤਾਪ ਪੂਰੇ ਹਾਂ ਕਹਿੰਦੇ ਪੂਰੇ ਪਾਠ ਹੈ ਪਰ ਚਲੋ ਇਹ ਰਹਿਣ ਦਿਓ ਦੇਖਣ ਵਾਲਾ ਰਹਿਣ ਦਿਓ ਨਹੀਂ ਪੂਰੇ ਗੁਰ ਪ੍ਰਤਾਪ ਪੂਰਨ ਗੁਰਾਂ ਦੇ ਪ੍ਰਤਾਪ ਕਰਕੇ ਉਹ ਆਪਣੇ ਆਪ ਨੂੰ ਗਵਾਉਂਦੇ ਨੇ ਉਹ ਆਪਣਾ ਆਪਾ ਭਾਵ ਮੇਟਦੇ ਨੇ ਕਿਉਂਕਿ ਉਹਨਾਂ ਦੇ ਉੱਤੇ ਪੂਰੇ ਗੁਰੂ ਦਾ ਪ੍ਰਤਾਪ ਹੈ ਮਿਹਰ ਹੈ ਕਿਰਪਾ ਹੈ ਹਾਂ ਪੂਰੇ ਗੁਰੂ ਦੀ ਸ਼ਕਤੀ ਦਾ ਤੇਜ਼ ਪ੍ਰਤਾਪ ਕਰਕੇ ਆਪਣਾ ਆਪਾ ਭਾਵ ਗਵਾਇਆ ਹੁੰਦਾ ਉਹਨਾਂ ਨੇ ਹਾਂਜੀ
ਲਾਹੇ ਤਿੰਨੇ ਤਾਪ ਸੰਤਾਪ ਘਟਾਵਈ
ਹਾਂ ਉਹਨਾਂ ਨੇ ਤਿੰਨੇ ਤਾਪ ਜਿਹੜੇ ਨੇ ਲਾ ਲਏ ਹੁੰਦੇ ਨੇ ਤਿੰਨ ਤਾਪ ਕਿਹੜੇ ਨੇ ਆਦੀ ਵਿਆਧੀ ਉਪਾਧੀ ਇਹਨਾਂ ਦੇ ਹੋਰ ਨਾਂ ਵੀ ਨੇ ਆਦਿ ਪਹਿਲਾਂ ਅਧਿਆਤਮਕ ਤਾਪ ਮਹਾਨ ਕੋਸ਼ ਵਿੱਚ ਕਾਹਨ ਸਿੰਘ ਨਾਭਾ ਨੇ ਇਹ ਮੰਨੇ ਨੇ ਅਧਿਆਤਮਿਕ ਤਾਪ ਅਤੇ ਇਵੇਂ ਆਦਿ ਭੌਤਿਕ ਤਾਪ ਅਤੇ ਤੀਜਾ ਜਿਹੜਾ ਹੈ ਆਦਿ ਦੈਵਿਕ ਤਾਪ ਇਹ ਦੂਜੇ ਨਾਂ ਇਹਨਾਂ ਦੇ ਇਹ ਨੇ ਆਦਿ ਵਿਆਦੀ ਉਪਾਧੀ ਵੀ ਇਹ ਪ੍ਰਸਿੱਧ ਨੇ ਨਾਲ ਨਾਲ ਇਹਨਾਂ ਦੇ ਨਾਂ ਇਹ ਵੀ ਕਹੇ ਜਾਂਦੇ ਨੇ ਸੋ ਆਦਿ ਕੀ ਹੈ ਜਿਹੜਾ ਕਿ ਅਧਿਆਤਮਿਕ ਤਾਪ ਹੈ ਸਰੀਰ ਦੇ ਰੋਗ ਮਨ ਦੇ ਉੱਠਣ ਵਾਲੇ ਵਿਕਾਰ ਕ੍ਰੋਧ ਆਦਿਕ ਇਹਨੂੰ ਕਹਿੰਦੇ ਨੇ ਆਦਿ ਤਾਪ ਦੂਜਾ ਹੈ ਵਿਆਧੀ ਵਿਆਧੀ ਕੀ ਹੈ ਇਹ ਹੋ ਗਏ ਆਦਿ ਭੌਤਿਕ ਜੀਆਂ ਦੇ ਉੱਤੋਂ ਜਿਹੜਾ ਇਹ ਕੋਈ ਕਸ਼ਟ ਪ੍ਰਾਪਤ ਹੋਣਾ ਜਿਵੇਂ ਸ਼ੇਰ ਆਦਿਕਾਂ ਦਾ ਡਰ ਬਘਿਆੜ ਆਦਿਕ ਜਿਹੜੇ ਖੂੰਖਾਰ ਜਾਨਵਰ ਨੇ ਸੱਪ ਆਦਿਕ ਮੱਛਰ ਆਦਿਕ ਜਿਹੜੇ ਇਹੋ ਜਿਹੇ ਚੀਜ਼ਾਂ ਨੇ ਉਹਨਾਂ ਤੋਂ ਉਪਜਿਆ ਤਾਪ ਸੰਤਾਪ ਜਿਹੜਾ ਹੈ ਇਹਨੂੰ ਕਹਿੰਦੇ ਨੇ ਹਾਂਜੀ ਵਿਆਧੀ ਜੇ ਕਹਿ ਲਓ ਵੀ ਆਦਿ ਭੌਤਿਕ ਦੂਜਾ ਜਿਹੜਾ ਹੈ ਤੀਜਾ ਹੈ ਜੀ ਉਪਾਧੀ ਉਪਾਧੀ ਹੁੰਦਾ ਹੈ ਕਿਸੇ ਦੇਵਤੇ ਤੋਂ ਕਰੋਪੀ ਹੋ ਜਾਣੀ ਬਹੁਤਾ ਹੜ ਆ ਜਾਣਾ ਸੋਕਾ ਹੀ ਪੈ ਜਾਣਾ ਗੜੇ ਪੈ ਜਾਣੇ ਤੋ ਤੂਫਾਨ ਆ ਜਾਣੇ ਇਹ ਉਪਾਧੀ ਹੈ ਜਾਂ ਕੋਈ ਅਲਸੇਟੀ ਉਹ ਪੈ ਜਾਣੀ ਅਚਨਚੇਤ ਕੋਈ ਮੁਕੱਦਮਾ ਆ ਬਣਨਾ ਸੋ ਇਹ ਜੀ ਇਹਨੂੰ ਕਹਿੰਦੇ ਨੇ ਉਪਾਧੀ ਇਹ ਲਾਹੇ ਤਿੰਨੇ ਤਾਪ ਇਹ ਜਿਹੜਾ ਗੁਰਸਿੱਖ ਹੈ ਉਹਨੇ ਤਿੰਨੇ ਤਾਪਾਂ ਨੂੰ ਪਰੇ ਕੀਤਾ ਹੁੰਦਾ ਹੈ ਇਹ ਤਿੰਨੇ ਤਾਪ ਨੂੰ ਸਪਰਸ਼ ਨਹੀਂ ਕਰ ਸਕਦੇ ਸੰਤਾਪ ਘਟਾਵੇ ਜਿਹੜਾ ਇਹ ਸੰਤਾਪ ਹੁੰਦਾ ਹੈ ਸੰਤਾਪ ਕੀ ਹੈ ਪ੍ਰਭੂ ਮਿਲਾਪ ਨਹੀਂ ਹੋਇਆ ਇਹ ਜਿਹੜੀ ਚੀਜ਼ ਸੰਤਾਪ ਜਿਹੜਾ ਹੈਗਾ ਇਹ ਘਟ ਗਿਆ ਹੁੰਦਾ ਉਹਨਾਂ ਦਾ ਪ੍ਰਭੂ ਨਾ ਮਿਲ ਚੁੱਕੇ ਹੁੰਦੇ ਨੇ ਭਲੀ ਪ੍ਰਕਾਰ ਤਪਣਾ ਜਿਹੜਾ ਸੀ ਨਾ ਪ੍ਰਾਪਤੀ ਕਰਕੇ ਇਹ ਘਟ ਜਾਂਦਾ ਉਹਨਾਂ ਦਾ ਨਹੀਂ ਰਹਿੰਦਾ ਹਾਂਜੀ
ਗੁਰਬਾਣੀ ਮਨ ਧਰਾਪ ਨਿਜ ਕਰ ਆਵਈ
ਇਉਂ ਗੁਰਬਾਣੀ ਨੂੰ ਜਪ ਜਪ ਕੇ ਗੁਰਬਾਣੀ ਦੇ ਪਾਠ ਕਰ ਕਰਕੇ ਵਿਚਾਰ ਕਰਕੇ ਗੁਰਬਾਣੀ ਦੀ ਉਸ ਵਿਚਾਰਾਂ ਨੂੰ ਜੀਵਨ ਵਿੱਚ ਲਿਆ ਕੇ ਅਮਲਾਂ ਵਿੱਚ ਜੀਵਨ ਦੇ ਕਮਾਈ ਕਰਕੇ ਮਨ ਧਰਾਪ ਮਨ ਉਹਨਾਂ ਦਾ ਭਾਈ ਰੱਜ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ ਤ੍ਰਿਪਤੀ ਹੋ ਕੇ ਭਾਵ ਕਿਸੇ ਸੰਸਾਰਕ ਪਦਾਰਥ ਵੱਲ ਉਹਦੀ ਉਹਨਾਂ ਨੂੰ ਆਸਾ ਨਹੀਂ ਰਹਿ ਜਾਂਦੀ ਰੱਜ ਜਾਂਦੇ ਨੇ ਤ੍ਰਿਪਤ ਹੋ ਜਾਂਦੇ ਨੇ ਨਿਜ ਘਰ ਆਵਈ ਨਿਜ ਸਰੂਪ ਰੂਪੀ ਘਰ ਵਿੱਚ ਉਹਨਾਂ ਦਾ ਆਗਮਨ ਹੋ ਜਾਂਦਾ ਹੈ ਆਉਣਾ ਹੋ ਜਾਂਦਾ ਹੈ ਨਿਜ ਘਰ ਕੀ ਹੈ ਆਤਮਦਰਸ਼ੀ ਹੋ ਜਾਂਦੇ ਨੇ ਆਤਮ ਗਿਆਨੀ ਬਣ ਜਾਂਦੇ ਨੇ ਨਿਜ ਘਰ ਹੈ ਆਤਮ ਸਰੂਪ ਦੀ ਪ੍ਰਾਪਤੀ ਵਾਲੇ ਨਿਜ ਘਰ ਵਿੱਚ ਆਉਣਾ ਹੋ ਜਾਂਦਾ ਉਹਨਾਂ ਦਾ ਹਾਂ ਅੱਗੇ ਜੀ
ਪੂਰਾ ਸਤਿਗੁਰ ਸਤ
ਹਾਂ ਸਤ ਭਾਰਾ ਕਰਕੇ ਪੂਰਾ ਸਤਿਗੁਰ ਸਤ
ਪੂਰਾ ਸਤਿਗੁਰ ਸਤ
ਗੁਰਮੁਖ ਭਾਲੀ ਹੈ
ਗੁਰਮੁਖ ਭਾਲੀ ਹੈ
ਜਿਹੜਾ ਪੂਰਾ ਸਤਿਗੁਰੂ ਹੈ ਸੱਚੇ ਵਾਹਿਗੁਰੂ ਦਾ ਹੀ ਸਰੂਪ ਹੈ ਉਹ ਰੱਬ ਦਾ ਹੀ ਸਰੂਪ ਆ ਉਹਦੇ ਵਿੱਚ ਫਰਕ ਨਹੀਂ ਹੁੰਦਾ ਗੁਰਮੁਖ ਭਾਲੀ ਹੈ ਗੁਰਮੁਖ ਪਿਆਰਿਆਂ ਨੇ ਐਸੇ ਸੱਚੇ ਗੁਰੂ ਦੀ ਭਾਲ ਕਰ ਲਈ ਲੱਭ ਲਿਆ ਜਿਵੇਂ ਮੱਖਣ ਸਾਹ ਲਵਾਣੇ ਨੇ ਸੱਚੇ ਗੁਰੂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭਾਲ ਕਰ ਲਈ ਇਵੇਂ ਹੀ ਜਦੋਂ ਗੁਰੂ ਅਮਰਦਾਸ ਜੀ ਵੀ ਅਲੋਪ ਹੋ ਗਏ ਸੀ ਤਾਂ ਜਿਹੜਾ ਸੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਲੱਭ ਲਿਆ ਅਤੇ ਇਉਂ ਪੂਰਾ ਸਤਿਗੁਰ ਸਤ ਪੂਰਾ ਸਤਿਗੁਰੂ ਜੀ ਸੱਚੇ ਵਾਹਿਗੁਰੂ ਦਾ ਸਰੂਪ ਨੇ ਸੱਚ ਸਰੂਪ ਨੇ ਉਹ ਰੱਬ ਅਤੇ ਉਹਨਾਂ 'ਚ ਅੰਤਰ ਨਹੀਂ ਕੋਈ ਗੁਰਮੁਖ ਭਾਲੀ ਹੈ ਗੁਰਮੁਖਾਂ ਨੇ ਉਹਨਾਂ ਨੂੰ ਭਾਲ ਲਿਆ ਲੱਭ ਲਿਆ
ਪੂਰੀ ਸਤਿਗੁਰ ਮਤ ਸ਼ਬਦ ਸੰਭਾਲੀ ਹੈ
ਹਾਂ ਪੂਰੀ ਸਤਿਗੁਰ ਮਤ ਮਤ ਇੱਥੇ ਬੁੱਧੀ ਦਾ ਅਰਥ ਨਹੀਂ ਮਤ ਇੱਥੇ ਅਰਥ ਹੈ ਸਿੱਖਿਆ ਉਹਨਾਂ ਨੇ ਪੂਰੇ ਗੁਰਾਂ ਤੋਂ ਭਾਈ ਪੂਰੀ ਮਤ ਲਈ ਹੈ ਪੂਰੀ ਸਿੱਖਿਆ ਪ੍ਰਾਪਤ ਕੀਤੀ ਗੁਰਾਂ ਤੋਂ ਸ਼ਬਦ ਸੰਭਾਲੀ ਹੈ ਦਿੱਤਾ ਹੋਇਆ ਉਪਦੇਸ਼ ਗੁਰੂ ਦੇਵ ਨੂੰ ਯਾਦ ਕਰਦੇ ਰਹਿੰਦੇ ਨੇ ਉਹ ਭੁੱਲਦੇ ਨਹੀਂ ਵੀ ਸਾਡੇ ਗੁਰੂ ਦਾ ਉਪਦੇਸ਼ ਆਏ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਸਿੱਖੀ ਦੀ ਰਹਿਣੀ ਵਿੱਚ ਰਹਿਣਾ ਰਹਿਤ ਵੈਸ ਪਰਿਪੱਕ ਰਹਿਣਾ ਇਹ ਉਪਦੇਸ਼ ਨੂੰ ਯਾਦ ਕਰਦੇ ਰਹਿੰਦੇ ਨੇ ਉਹ ਭੁੱਲਦੇ ਨਹੀਂ ਦਰਗਹਿ ਧੋਈਐ ਪਤ ਹਾਂ ਉਹ ਆਪਣੇ ਵਿਕਾਰਾਂ ਨੂੰ ਭਾਈ ਨਾਮ ਦੁਆਰਾ ਉਪਦੇਸ਼ ਦੁਆਰਾ ਧੋ ਕੇ ਰੱਬ ਦੀ ਦਰਗਾਹ ਵਿੱਚ ਪਤ ਨਾਲ ਜਾਂਦੇ ਨੇ ਇੱਜ਼ਤ ਸਹਿਤ ਜਾਂਦੇ ਨੇ ਉਹ ਰੇਰੇ ਦਰਗਾਹ ਕਹਿ ਨਾ ਕਹੋ, ਆਓ ਬੈਠ ਆਦਰ ਸੁਭ ਦਿਓ। ਸਾਰੇ ਕਹਿੰਦੇ ਆਓ ਜੀ ਬੈਠੋ, ਸਤਿਕਾਰ ਕਰਦੇ ਨੇ। ਉਸ ਵੇਲੇ ਤਾਂ ਧਰਮ ਰਾਜਾ ਵੀ ਕਹਿ ਦਿੰਦਾ, ਨਾਨਕ ਧਰਮ ਐਸੇ ਚਵੈ ਕੀ ਤੋ ਭਵਨ ਪੁਨੀਤ। ਗੁਰਮੁਖ ਪਿਆਰਿਆ, ਜੇ ਕਿਤੇ ਉੱਧਰ ਨੂੰ ਚੱਲਿਆ ਵੀ ਜਾਵੇ ਕੋਈ ਰੱਬ ਦਾ ਪਿਆਰਾ, ਉਹ ਤਾਂ ਜਾਂਦੇ ਨਹੀਂ, ਉਹ ਰਾਹ ਨਹੀਂ ਉਹਨਾਂ ਦਾ। ਜੇ ਉਹਨਾਂ ਦਾ ਆਧਾਰ ਕਰਨ ਲਈ ਚੱਲ ਵੀ ਜਾਵੇ, ਧਰਮ ਰਾਜਾ ਵੀ ਉੱਠ ਕੇ ਖਲੋ ਜਾਂਦਾ, ਸ਼ੁਕਰ ਆ ਰੱਬ ਦੇ ਪਿਆਰਿਆ ਤੂੰ ਆਇਆ, ਮੇਰੀ ਧਰਮ ਪੁਰੀ ਨੂੰ ਤੂੰ ਪਵਿੱਤਰ ਕਰ ਦਿੱਤਾ। ਇਉਂ ਪਤ ਦੇ ਨਾਲ ਇੱਜ਼ਤ ਨਾਲ ਦਰਗਾਹ ਨੂੰ ਜਾਂਦੇ ਨੇ। ਹਉਮੈ ਜਾਲੀ ਹੈ, ਹਉਮੈ ਉਹਨਾਂ ਨੇ ਨਾਸ਼ ਕੀਤੀ ਹੁੰਦੀ ਆ ਗੁਰੂ ਦੀ ਬਖਸ਼ ਸਦਕਾ।
ਘਰ ਹੀ ਜੋਗ ਜੁਗਤ,
ਇਹ ਜੁਗਤ ਪੜ੍ਹਨ ਇੱਥੇ,
ਘਰ ਹੀ ਜੋਗ ਜੁਗਤ
ਹਾਂ
ਬੈਸਣ ਧਰਮਸਾਲੀ ਹੈ।
ਗੱਗੇ 'ਤੇ ਅੱਧਕ ਲਾ ਲਿਓ ਜੀ, ਇਹਦੇ ਜੁਗਤ ਵਾਲੇ ਗੱਗੇ 'ਤੇ, ਜੋਗ ਵਾਲੇ ਤਾਂ ਨਾ ਲਾ ਦਿਓ। ਘਰ ਹੀ ਜੋਗ ਜੁਗਤ,
ਘਰ ਹੀ ਜੋਗ ਜੁਗਤ
ਬੈਸਣ ਧਰਮਸਾਲੀ ਹੈ,
ਬੈਸਣ ਧਰਮਸਾਲੀ ਹੈ।
ਉਹ ਧਰਮਸ਼ਾਲਾ ਵਿੱਚ ਗੁਰੂ ਘਰ ਆ ਕੇ ਬਹਿੰਦੇ ਨੇ, ਕੋਈ ਸੰਗਤ ਵਾਲੇ ਪਾਸੇ ਜਾ ਕੇ ਨਹੀਂ ਬਹਿੰਦੇ। ਸਦਾ ਧਰਮਸ਼ਾਲਾ ਗੁਰੂ ਘਰ ਵਿੱਚ ਆ ਕੇ ਹੀ ਉਹਨਾਂ ਦਾ ਬੈਠਣਾ ਉੱਠਣਾ ਉੱਥੇ ਬਣਦਾ ਹੈ। ਇਉਂ ਘਰ ਵਿੱਚ ਹੁੰਦਿਆਂ ਹੀ ਘਰ 'ਚ ਰਹਿੰਦਿਆਂ ਜੰਗਲਾਂ 'ਚ ਜਾਣ ਦੀ ਲੋੜ ਨਹੀਂ ਪੈਂਦੀ ਉਹਨਾਂ ਨੂੰ, ਗ੍ਰਿਸ਼ਤ ਛੱਡ ਕੇ ਜੋਗ ਜੁਗਤ ਜੋਗ ਦੀ ਜੁਗਤੀ ਵਿੱਚ ਜੁੜ ਕੇ ਰਹਿੰਦੇ ਨੇ, ਘਰੇ ਹੀ ਜੁੜੇ ਰਹਿੰਦੇ ਨੇ। ਧਰਮਸ਼ਾਲੀ ਹੈ ਕਿ ਧਰਮਸ਼ਾਲੀ ਹੈ, ਧਰਮਸ਼ਾਲੀ ਹੈ ਜਾ ਅੱਗੇ।
ਪਾਵਨ ਮੁਖ ਮੁਕਤ ਗੁਰਸਿੱਖ ਪਾਲੀਏ,
ਹਾਂ ਸ਼ਾਬਾਸ਼। ਪਾਵਨ ਮੁਖ ਮੁਕਤ, ਇੱਥੇ ਮੁਕਤੇ ਪਾਲਿਓ, ਮੁਕਤ ਨਹੀਂ ਹੈ, ਕੱਕੇ ਦਾ ਤਾਂ ਨਹੀਂ ਕਟਾਈ ਹੈ। ਹਾਂ ਪਾਵਨ ਮੁਖ ਮੁਕਤ ਗੁਰਸਿੱਖ ਪਾਲੀਏ, ਸਿੱਖ ਦਾ ਅਰਥ ਸਿੱਖਿਆ, ਗੁਰੂ ਦੀ ਸਿੱਖਿਆ ਨੂੰ ਪਾ ਦੇਣੇ, ਉਹ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਸਰ ਕਰਦੇ ਨੇ, ਜਿਹਦੇ ਕਰਕੇ ਮੋਖ ਮੁਕਤੀ ਨੂੰ ਪਾਉਂਦੇ ਨੇ, ਕੇਵਲ ਮੁਕਤੀ ਨੂੰ ਪਾ ਲੈਂਦੇ ਨੇ, ਮੁਕਤ ਜਿਹੜੀ ਸਰਗੁਣ ਦੀ ਮੁਕਤੀ ਨੂੰ ਪਾ ਲੈਂਦੇ ਨੇ, ਜੀਵਨ ਮੁਕਤੀ ਨੂੰ। ਹਾਂਜੀ, ਇਹ ਤੁਹਾਨੂੰ ਪੰਜ ਪ੍ਰਕਾਰ ਦੀਆਂ ਮੁਕਤੀਆਂ ਨੇ, ਸਲੋਕ ਮੁਕਤੀ, ਸਮੀਪ ਮੁਕਤੀ, ਸਰੂਪ ਮੁਕਤੀ, ਸਯੁਜ ਮੁਕਤੀ, ਅਤੇ ਪੰਜਵੀਂ ਹੈ ਕੇਵਲ ਮੁਕਤੀ। ਸਲੋਕ ਮੁਕਤੀ ਕਿਹਨੂੰ ਕਹਿੰਦੇ ਨੇ, ਜਿਹੜੇ ਲੋਕ ਵਿੱਚ ਉਹਦਾ ਇਸ਼ਟ ਰਹਿੰਦਾ, ਉਸ ਇਸ਼ਟ ਦੇ ਉਸ ਲੋਕ ਦੇ ਵਿੱਚ ਚਲੇ ਜਾਣਾ ਸਲੋਕ ਮੁਕਤੀ ਹੈ। ਹੁਣ ਗੁਰੂ ਘਰ ਬੈਠੇ ਹਾਂ, ਗੁਰੂ ਦੇ ਸਾਹਮਣੇ ਬੈਠੇ ਹਾਂ, ਅਤੇ ਇਹ ਸਲੋਕ ਮੁਕਤੀ ਹੈ, ਸਿੱਖ ਦਾ ਗੁਰੂ ਦੇ ਲੋਕ ਵਿੱਚ ਚਲੇ ਜਾਣਾ, ਇਹਨੂੰ ਕਹਿੰਦੇ ਨੇ ਸਲੋਕ ਮੁਕਤੀ। ਦੂਜਾ ਜੀ ਸਮੀਪ ਮੁਕਤੀ, ਆਪਣੇ ਗੁਰੂ ਦੇ ਨਿਕਟਵਰਤੀ ਹੋ ਜਾਣਾ। ਕੀ ਕਹਿੰਦੇ ਨਾ ਜੀ, ਮੈਂ ਤਾਂ MLA ਦੇ ਬਹੁਤ ਨੇੜੇ ਹਾਂ, ਮੈਂ ਫਲਾਣੇ ਮਿਨਿਸਟਰ ਦੇ ਨੇੜੇ ਹਾਂ, ਇਉਂ ਸਿੱਖ ਦਾ ਆਪਣੇ ਗੁਰੂ ਦੇ ਨੇੜੇ ਹੋ ਜਾਣਾ, ਕਰੀਬੀ ਹੋ ਜਾਣਾ, ਨਿਕਟਵਰਤੀ ਹੋ ਜਾਣਾ, ਇਹ ਕਿਹੜੀ ਮੁਕਤੀ ਹੈ? ਸਮੀਪ ਮੁਕਤੀ। ਤੀਜੀ ਹੈ ਜੀ ਸਰੂਪ ਮੁਕਤੀ, ਜਿਹਾ ਜਿਹਾ ਆਪਣੇ ਗੁਰਦੇਵ ਦਾ ਆਪਣੇ ਇਸ਼ਟ ਦਾ ਸਰੂਪ ਹੈ, ਉਹ ਸਰੂਪ ਦੀ ਪ੍ਰਾਪਤੀ ਹੋ ਜਾਣੀ। ਗੁਰੂ ਗੋਬਿੰਦ ਸਿੰਘ ਮਾਚੇ ਪਾਤਸ਼ਾਹ ਜੀ ਨੇ ਆਪਣਾ ਸਰੂਪ ਖਾਲਸੇ ਨੂੰ ਬਖਸ਼ਿਆ, ਖਾਲਸਾ ਮੇਰੇ ਰੂਪ ਹੈ ਖਾਸ, ਖਾਲਸੇ ਮੈਂ ਕਰੋ ਨਿਵਾਸ। ਉਹੀ ਸਰੂਪ, ਉਹੀ ਰੂਪ ਆਪਣੇ ਗੁਰੂ ਵਾਲਾ, ਆਪਣੇ ਇਸ਼ਟ ਵਾਲਾ ਸਿੱਖ ਨੂੰ ਪ੍ਰਾਪਤ ਹੋ ਜਾਣ ਦਾ ਨਾਂ ਹੈ ਸਰੂਪ ਮੁਕਤੀ। ਚੌਥੀ ਹੈ ਸਯੁਜ ਮੁਕਤੀ, ਆਪਣੇ ਗੁਰੂ ਦੇ ਵਿੱਚ ਆਪਣੇ ਇਸ਼ਟ ਵਿੱਚ ਅਭੇਦ ਹੋ ਜਾਣਾ, ਸਯੁਜ ਹੈ। ਪੰਜਵੀਂ ਫਿਰ ਕੇਵਲ ਮੁਕਤੀ ਹੈ, ਭਾਵ ਜਿਹੜਾ ਸੀ ਜੀਵਨ ਦੇ ਹੁੰਦਿਆਂ ਹੋਏ ਮੁਕਤੀ ਪ੍ਰਾਪਤ ਕਰ ਲੈਣੀ, ਕਹਿੰਦਾ ਮਰ ਕੇ ਕਹਿੰਦੇ ਮੁਕਤੀ ਮਿਲਣੀ ਹੈ, ਭਗਤ ਕਬੀਰ ਸਾਹਿਬ ਨੇ ਮਰਨ ਮੁਕਤ ਕਹਿੰਦੇ ਪਾਈ ਹੈ। ਇਹ ਜੀਵਨ ਮੁਕਤੀ ਹੈ ਕੇਵਲ ਮੁਕਤੀ, ਜਿਵੇਂ ਸੁਖਨੀ ਸਾਹਿਬ 'ਚ ਕਿਹਾ ਤੈਸਾ ਹਰਕ ਤੈਸਾ ਸੋਗ, ਸਦਾ ਅਨੰਤ ਹੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਸਮਾਟੀ, ਤੈਸਾ ਅੰਮ੍ਰਿਤ ਤੈਸੀ ਵਿਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰ ਕਹੀਐ ਜੀਵਨ ਮੁਕਤ। ਇਉਂ ਇਹ ਜੀਵਨ ਮੁਕਤੀ ਦੀ ਪ੍ਰਾਪਤੀ ਵਾਲੇ ਬਣ ਜਾਂਦੇ ਨੇ ਭਾਈ, ਗੁਰੂ ਦੀ ਸਿੱਖਿਆ ਨੂੰ ਪਾਲ ਕੇ, ਗੁਰੂ ਦੇ ਸਿੱਖ। ਅੱਗੇ
ਅੰਤਰ ਪ੍ਰੇਮ ਭਗਤ ਨਦਰ ਨਹਾਲੀਏ,
ਹਾਂ ਭਗਤੇ ਪਾਲਿਓ, ਭਗਤ ਨਹੀਂ ਇੱਥੇ ਵੀ ਭਗਤ ਕਰ ਲਿਓ, ਗੱਗੇ ਦਿਆਦ ਲਾ ਦਿਓ। ਅੰਤਰ ਪ੍ਰੇਮ ਭਗਤ ਨਦਰ ਨਿਹਾਲੀਏ, ਉਹਨਾਂ ਦੇ ਅੰਦਰ ਪ੍ਰੇਮਾ ਭਗਤੀ ਪਰਮੇਸ਼ਰ ਦੀ ਬਿਰਾਜਮਾਨ ਹੁੰਦੀ ਹੈ। ਪ੍ਰੇਮਾ ਭਗਤੀ ਨਾਲ ਅੰਦਰੋਂ ਜੁੜੇ ਹੁੰਦੇ ਨੇ। ਉਹਦਾ ਫਲ ਕੀ ਹੈ ਪ੍ਰੇਮਾ ਭਗਤੀ ਦਾ? ਨਜ਼ਰ ਨਿਹਾਲੀ ਹੈ। ਫਿਰ ਵਾਹਿਗੁਰੂ ਉਹਨਾਂ ਵੱਲ ਨਜ਼ਰ, ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਵੱਲ ਕਿਰਪਾ ਭਰੀ ਨਜ਼ਰ ਨਾਲ ਵੇਖ ਕੇ ਨਿਹਾਲ ਕਰ ਦਿੰਦਾ ਹੈ। ਨਜ਼ਰ ਨਿਹਾਲੀ ਹੈ, ਹਾਂ, ਨਾਨਕ ਨਜ਼ਰੀ ਨਜ਼ਰ ਨਿਹਾਲ ਹੋ ਜਾਂਦੇ ਨੇ। ਹਾਂਜੀ,
ਪਾਤਸ਼ਾਹੀ ਇੱਕ ਛੱਤ,
ਇੱਥੇ ਵੀ ਪਾਤਸ਼ਾਹੀ ਇੱਕ ਪਾਤਸ਼ਾਹੀ, ਹਾਂ, ਪਾਤਸ਼ਾਹੀ ਇੱਕ ਛੱਤ ਖਰੀ ਸੁਖਾਲੀ ਹੈ। ਇਹ ਜਿਹੜੀ ਪਾਤਸ਼ਾਹੀ ਹੈ ਭਾਈ, ਕਿਹੜੀ ਗੁਰਤਾ ਗੱਦੀ ਵਾਲੀ, ਇਹ ਇੱਕ ਪਾਤਸ਼ਾਹੀ ਜਿਹੜਾ ਸਿਰ 'ਤੇ ਛਤਰ ਹੈ, ਜਸ ਰੂਪੀ ਛਤਰ, ਗੁਰਤਾ ਗੱਦੀ ਰੂਪੀ ਛਤਰ, ਜਾਂ ਇਹ ਜਿਹੜੀ ਪਾਤਸ਼ਾਹੀ ਉਹਨਾਂ ਨੂੰ ਭਾਈ ਮਿਲੀ ਆ ਗੁਰੂ ਕੇ ਸਿੱਖਾਂ ਨੂੰ, ਖਰੀ ਸੁਖਾਲੀ ਹੈ, ਖਰੀ ਸੁਖਾਲੀ ਹੈ, ਖਰੀ ਬਹੁਤੀ ਚੰਗੀ ਸੁੱਖਾਂ ਦੀ ਘਰ ਹੈ ਇਹ। ਉਹ ਹੋ ਜਾਂਦੇ ਨੇ ਜਿਹੜਾ ਕਿ ਰਾਜਾ ਸਖਲੀ ਸ੍ਰਿਸ਼ਟਕਾ ਹਰ ਨਾਮ ਮਨ ਪਿੰਨਾਂ ਦਾ ਰੂਪ ਹੋ ਜਾਂਦੇ ਨੇ, ਹਾਂ, ਸਾਰੀ ਸ੍ਰਿਸ਼ਟ ਦਾ ਰਾਜਾ ਬਣ ਜਾਂਦੇ ਨੇ ਉਹ। ਛੱਛਾ ਵੱਡਾ ਨਹੀਂ ਤਾਂ ਫਿਰ ਸਿਆਰੀ ਨਹੀਂ ਹੋਣੀ। ਛਤਰ ਉਹ ਕੱਟ ਦਿਓ, ਛਤਰ ਤੋਂ ਭਾਵ ਹੈ ਇਹ, ਤੱਤੇ ਦੀ ਸਿਆਰੀ ਲਾ ਦਿਓ, ਨਹੀਂ ਛੱਛੇ ਵਾਲੀ ਤਾਂ ਨਹੀਂ, ਹਾਂ ਲਾ ਲਓ ਛੱਤ। ਹਾਂਜੀ,
ਪਾਣੀ ਪੀਣ ਗੱਤ ਸੇਵਾ,
ਹਾਂ, ਘੱਤ 'ਤੇ ਵਿਸ਼ਰਾਮ ਕਰਾਂਗੇ, ਠਹਿਰਾਓ ਇੱਥੇ ਕਰਨਾ। ਪਾਣੀ ਪੀਣ ਘੱਤ ਸੇਵਾ ਕਾਲੀ ਹੈ। ਸੇਵਾ ਕੀ ਕਰਦੇ ਨੇ? ਗੁਰੂ ਘਰ ਆ ਕੇ ਉਹ ਸਿੱਖ ਰੱਬ ਦੇ ਪਿਆਰੇ ਗੁਰਮੁਖ ਜਿਹੜੇ ਨੇ, ਜਿਹਨਾਂ ਨੂੰ ਪਿਆਰ ਹੈ ਸਿੱਖੀ ਨਾਲ, ਸਿੱਖੀ ਦੀ ਡੈਫੀਨੇਸ਼ਨ ਹੈ ਇਹ, ਸਿੱਖੀ ਦੀ ਪਰਿਭਾਸ਼ਾ ਦੱਸ ਰਹੇ ਨੇ। ਪਾਣੀ ਢੋਂਦੇ ਨੇ ਗੁਰੂ ਘਰ ਆ ਕੇ, ਪਾਣੀ ਦੀ ਸੇਵਾ ਨਿਭਾਉਂਦੇ ਨੇ। ਪੀਹਣ ਘੱਤ ਪੀਣਾ ਪਾਉਂਦੇ ਨੇ, ਘੱਤ ਮੇਲੇ ਪਾਉਂਦੇ ਨੇ, ਪੀਣਾ ਪਾਉਂਦੇ ਨੇ, ਹਾਂ ਹੈ ਨਹੀਂ, ਇੱਥੇ ਵੀ ਹੈ ਨਹੀਂ ਕਹਿੰਦੇ, ਸੇਵਾ ਘਾਲੀ ਹੈ। ਹਾਂਜੀ, ਅਤੇ ਸੇਵਾ ਨੂੰ ਭਾਈ ਘਾਲਦੇ ਨੇ, ਇਉਂ ਸੇਵਾ ਕਰਦੇ ਨੇ, ਸੇਵਾ ਵੱਲੋਂ ਭਗੌੜੇ ਨਹੀਂ ਹੁੰਦੇ, ਇੰਨੀ ਕਿ ਲੰਗਰ ਸਕਿਆ ਕਿਤੇ ਦੌੜ ਜਾਣਾ, ਆ ਕੇ ਸੇਵਾ ਕਰਦੇ ਨੇ। ਹਾਂਜੀ, ਪੀ ਪਲਦ ਵਾਲੇ ਨੂੰ ਪਾਣੀ ਪੀਣ ਘੱਤ ਸੇਵਾ ਘਾਲੀ ਹੈ।
ਮਸਕੀਨੀ ਵਿੱਚ ਵੱਧ ਚਾਲ ਨਰਾਲੀ ਹੈ।
ਹਾਂਜੀ, ਪੜ੍ਹੋ ਦੁਬਾਰੇ ਸਾਵਾਜ, ਠੀਕ ਹੈ। ਮਸਕੀਨੀ ਨਾਮ ਹੈ ਗਰੀਬੀ ਦਾ, ਇੰਨੀ ਸੇਵਾ ਕਰਕੇ ਜਲਾਉਂਦੇ ਨਹੀਂ ਆਪਣੇ ਆਪ ਨੂੰ, ਮੈਂ ਇੰਨੀ ਸੇਵਾ ਕੀਤੀ, ਅਤੇ ਗਰੀਬੀ ਭਾਵ ਵਿੱਚ ਰਹਿੰਦੇ ਨੇ, ਵੱਤ ਮੈਨੇ ਵਰਤਦੇ ਨੇ। ਇੱਥੇ ਜ਼ਮੀਨ ਵਾਲੀ ਵੱਤ ਦਾ ਭਾਵ ਨਹੀਂ ਹੈ, ਵੱਤ ਦਾ ਅਰਥ ਹੈ ਵੱਤ ਮੁੜ ਕੇ ਵੀ ਹੁੰਦਾ ਹੈ, ਉਹ ਨਨਕਾਣਾ ਸਾਹਿਬ ਵਾਲੇ ਦੀ ਬੋਲੀ ਹੈ, ਵੱਤ ਮੈਂ ਆਹ ਕੰਮ ਕਰਾਂ ਮੁੜ ਕੇ, ਪਰ ਇੱਥੇ ਵੱਤ ਦਾ ਅਰਥ ਹੈ ਵਰਤਦੇ ਨੇ। ਕਾਹਦੇ ਵਿੱਚ ਵਰਤਦੇ ਨੇ? ਮਸਕੀਨੀ ਵਿੱਚ, ਗਰੀਬੀ ਭਾਵ ਵਿੱਚ ਰਹਿੰਦੇ ਨੇ। ਚਾਲ ਨਿਰਾਲੀ ਹੈ, ਇਹ ਉਹਨਾਂ ਦੀ ਨਿਰਾਲੀ ਚਾਲ ਹੈ। ਗੁਰਸਿੱਖਾਂ ਦੀ ਚਾਲ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗ ਚੱਲਣਾ, ਲਭ ਲੋ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ, ਖਨਿਓ ਤਿੱਖੀ ਵੱਲ ਹੋ ਨਿੱਕੀ, ਇਹ ਤਾਂ ਮਾਰਗ ਜਾਣਾ, ਆਹ ਉਹਨਾਂ ਦੀ ਚਾਲ ਹੈ। ਕਹਿ ਨਾਨਕ ਗੁਰਪ੍ਰਸਾਦ ਜੀ ਨੇ ਆਪ ਤਜਿਆ ਹਰ ਵਾਸਨਾ ਸਮਾਣੀ, ਉਹਨਾਂ ਦੀ ਵਾਸਨਾ ਵੀ ਸਮਾਈਆਂ ਹੁੰਦੀਆਂ ਨੇ। ਸੋ ਇਉਂ ਜਿਹੜਾ ਹੈ ਭਗਤਾਂ ਦੀ ਚਾਲ ਨਿਰਾਲੀ ਹੈ। ਨਿਰਾਲੀ ਹੈ ਚਾਲ, ਨਿਰਾਲੀ ਹੈ, ਨਿਰਾਲੀਆ ਕਰ ਲਿਓ, ਹਾਂ ਉੱਥੇ ਨਿਰਾਲੀਆ ਕਰ ਲਓ, ਚਾਲੀਆ ਦੇ ਬਜਾਏ ਚਾਲ, ਚਾਲੀਆ ਪਾਠ ਹੈ, ਨਿਰਾਲੀਆ ਕਰ ਲਓ। ਨੰਨੇ ਨੂੰ ਸਿਹਾਰੀ ਰਾਰੇ ਨੂੰ ਕੰਨਾ, ਲੱਲੇ ਨੂੰ ਬਿਹਾਰੀ ਐੜੇ ਨੂੰ ਦੁਲਾਵਾਂ। ਅੱਗੇ ਜੀ ਅਗਲੀ ਪੌੜੀ, ਇੱਥੇ ਹੁਣ ਫਿਰ ਗੁਰਸਿੱਖਾਂ ਦੇ ਲੱਸਣ ਦੱਸਣਗੇ, ਗੁਰਸਿੱਖੀ ਦੀ ਪਰਿਭਾਸ਼ਾ, ਕਿਹੋ ਜਿਹੇ ਗੁਰਸਿੱਖ ਹੁੰਦੇ ਨੇ, ਕਿਹੋ ਜਿਹੇ ਹੋਣੇ ਚਾਹੀਦੇ ਨੇ। ਹਾਂਜੀ,
ਗੁਰਸਿੱਖ ਸੱਚਾ ਖੇਲ ਗੁਰ ਉਪਦੇਸਿਆ,
ਗੁਰਮੁਖ,
ਗੁਰਮੁਖ ਸੱਚਾ ਖੇਲ ਗੁਰ ਉਪਦੇਸਿਆ।
ਹਾਂ ਭਾਈ, ਜਿਹੜੇ ਗੁਰਮੁਖ ਸਿੱਖ ਨੇ ਉਹਨਾਂ ਦਾ ਖੇਲ ਸੱਚਾ ਹੈ, ਸੱਚੇ ਖੇਲ 'ਚ ਖੇਡਦੇ ਨੇ, ਕਿਉਂਕਿ ਸੱਚਾ ਖੇਲ ਹੈ ਜਿਹੜਾ ਉਹਨਾਂ ਨੂੰ ਗੁਰਾਂ ਨੇ ਉਪਦੇਸ਼ ਦਿੱਤਾ। ਉਸ ਖੇਲ ਵਿੱਚ ਪ੍ਰੇਮ ਵਿੱਚ ਖੇਡਦੇ ਨੇ, ਪ੍ਰੇਮ ਵਾਲੀ ਖੇਲ ਹੈ ਉਹਨਾਂ ਦੀ। ਹਾਂਜੀ,
ਸਾਧ ਸੰਗਤ ਦਾ ਮੇਲ ਸ਼ਬਦ ਅਵੇਸਿਆ,
ਉਹ ਗੁਰੂ ਦੇ ਸਿੱਖ ਸਦਾ ਸਾਧ ਸੰਗਤ ਦਾ ਮੇਲ ਕਰਦੇ ਨੇ, ਹੋਰ ਸੰਗਤ ਦਾ ਮੇਲ ਨਹੀਂ ਕਦੇ ਵੀ ਕਰਦੇ। ਹਾਂ, ਸਤਸੰਗੀ ਹੋ ਕੇ ਰਹਿੰਦੇ ਨੇ, ਜਿਸ ਕਰਕੇ ਸ਼ਬਦ ਅਵੇਸਿਆ, ਗੁਰੂ ਦਾ ਸ਼ਬਦ ਉਹਨਾਂ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਹਾਂ, ਅਵੇਸਿਆ ਮੈਨੇ ਪ੍ਰਵੇਸ਼ ਕਰ ਜਾਂਦਾ।
ਫੁੱਲੀ ਤਿੱਲੀ
ਖੋਲੇ, ਫੁੱਲੀ ਤਾਂ ਪੜ੍ਹਨਾ, ਤਿੱਲੀ ਨਹੀਂ ਕਹਿਣਾ। ਉਹ ਤਿੱਲੀ ਤਾਂ ਪਿੱਤੇ ਖਾਂਦੀ ਹੁੰਦੀ ਹੈ, ਤਿੱਲੀ ਉਹ ਹਜੂ ਤਿੱਲੀ ਕਹਿਣਾ, ਤਿੱਲੀ
ਤਿੱਲੀ
ਉਹ ਤਿੱਲੀ ਪੋਲਾ ਪੜ੍ਹਨਾ, ਬਿੰਦੀ ਨਾਲ ਪੜ੍ਹਨਾ, ਲੱਲੇ ਦੀ ਵਿਹਾਰੀ ਨਾਲ। ਫੁੱਲੀ ਤਿੱਲੀ ਫੁਲੇਲ,
ਫੁੱਲੀ ਤਿੱਲੀ ਫੁਲੇਲ,
ਸੰਗ ਸਲੇਸਿਆ,
ਸੰਗ ਸਲੇਸਿਆ।
ਹਾਂਜੀ, ਮੈਂ ਤਿਲਾਂ ਦਾ ਤੇਲ ਕੱਢ ਦੇਣਾ ਕਾਣੀ ਪਾ ਕੇ ਕੋਲੂ ਵਿੱਚ, ਤਾਂ ਉਹਦੇ ਵਿੱਚ ਫੁੱਲ ਪਾ ਦਈਏ ਤਾਂ ਉਹ ਅਤਰ ਫਲੇ ਫਲੇਲ ਬਣ ਜਾਂਦਾ, ਸੁਗੰਧੀ ਵਾਲਾ ਬਣ ਜਾਂਦਾ, ਤਿਲਾਂ ਦਾ ਤੇਲ ਸੁਗੰਧੀ ਆ ਜਾਂਦੀ ਹੈ, ਪਰਫਿਊਮ ਏ ਬਣ ਜਾਂਦਾ। ਕਿਉਂ ਬਣਿਆ ਹੋਇਆ ਤਾਂ ਬਈ, ਇਕੱਲੇ ਤਿਲ ਜੇ ਹੁੰਦੇ ਉਹ ਫਿਰ ਤਾਂ ਨਹੀਂ ਸੀ, ਤਾਂ ਕੌੜਾ ਹੁੰਦਾ, ਸੁਗੰਧੀ ਕੋਈ ਨਹੀਂ ਸੀ, ਫੁੱਲ ਪੈਣੇ ਕਰਕੇ ਸੁਗੰਧੀ ਪੈ ਗਈ, ਕਿਉਂਕਿ ਉਹਨਾਂ ਤਿਲਾਂ ਨੇ ਫੁੱਲਾਂ ਦੀ ਸੰਗਤ ਕੀਤੀ। ਸੰਗਤ ਦਾ ਇਹ ਫਲ ਹੈ, ਜਿਵੇਂ ਫੁੱਲ ਜਿਹੜੇ ਨੇ ਭਾਈ ਗੁਰੂ ਕੀ ਸਾਧ ਸੰਗਤ ਵਿੱਚ ਆ ਕਰਕੇ, ਹਾਂ ਗੁਰੂ ਸਾਹਿਬ ਜੀ ਫੁੱਲ ਰੂਪ ਨੇ, ਉਹਨਾਂ ਦੀ ਜਿਹੜੀ ਜਿਨ੍ਹਾਂ ਨੇ ਭਾਈ ਆਪਾਂ ਨੇ ਸੰਗਤ ਕੀਤੀ, ਫਲੇਲ ਬਣ ਗਏ, ਸੁਗੰਧੀ ਵਾਲੇ ਬਣ ਗਏ। ਹਾਂ, ਜਿਵੇਂ ਚੰਦਨ ਦੀ ਸੰਗਤ ਕਰਕੇ ਲਾਗੇ ਬੂਟੇ ਸੁਗੰਧੀ ਵਾਲੇ ਹੋ ਜਾਂਦੇ ਨੇ, ਇਸੇ ਤਰ੍ਹਾਂ ਸੰਗ ਸਲੇਸਿਆ, ਉਹਨਾਂ ਸੰਗਤ ਕਰਨੇ ਕਰਕੇ ਸਹਿਤ ਰਸ ਦੇ ਹੋ ਗਏ, ਸਲੇਸ ਵਾਲੇ ਹੋ ਗਏ। ਹਾਂਜੀ, ਲੇਸਧਾਰੀ ਹੋ ਗਏ, ਸੁਗੰਧੀ ਵਾਲੇ ਹੋ ਗਏ। ਹਾਂਜੀ,
ਗੁਰਸਿੱਖ ਨੱਕ ਨਕੇਲ ਮਿਟੇ ਅੰਦੇਸਿਆ,
ਮਿਟਾ ਹੋਣਾ,
ਮਿਟੇ ਅੰਦੇਸਿਆ,
ਮਿਟੇ
ਮਿਟਾ।
ਇੱਕ ਮਿੰਟ ਰੁਕੋ, ਇੱਧਰ ਸੋਧੀ ਹੋਈ ਪੋਥੀ ਕਹਿੰਦੀ ਮਿਟੇ ਪਾਠ ਹੈ, ਇੱਕੋ ਹੀ ਲਾਂ ਹੈ, ਮਿਟੇ ਇੱਕੋ ਹੈ। ਗੁਰਸਿੱਖ ਨੱਕ ਨਕੇਲ,
ਗੁਰਸਿੱਖ ਨੱਕ ਨਕੇਲ,
ਗੁਰਸਿੱਖਾਂ ਦੇ ਨੱਕ ਵਿੱਚ ਗੁਰੂ ਨੇ ਨਕੇਲ ਪਾਈ ਹੈ, ਕੋਈ ਵੀ ਕਿਤੇ ਇਹ ਅਵਾਰਾ ਨਾ ਹੋ ਜਾਣ। ਜਿਵੇਂ ਕਿਸੇ ਪਸ਼ੂ ਨੂੰ ਕਾਬੂ ਕਰਨ ਵਾਸਤੇ ਨੱਕ 'ਚ ਨੱਥ ਪਾ ਕੇ ਕਾਬੂ ਕਰ ਲੈਂਦੇ ਹਨ, ਕਿ ਹਰਿਓ ਪਸ਼ੂ ਨੇ ਇਹ ਨੱਥ ਪਾ ਕੇ ਕਾਬੂ ਹੁੰਦੇ ਨੇ, ਉਹ ਕਈ ਵਾਰ ਸਿੱਖ ਵੀ ਇੱਦਾਂ ਦੇ ਮਹਾਰਾਜ ਉਹਨਾਂ ਨੇ ਨਕੇਲ ਪਾਈ ਕਿਤੇ ਵੀ ਇਹ ਅਵਾਰਾ ਨਾ ਹੋ ਜਾਣ, ਕਿਤੇ ਹਰਿਓ ਪਸ਼ੂ ਵਾਂਗੂ ਭੱਜੇ ਹੀ ਨਾ ਫਿਰਨ, ਕਿਤੇ ਮਕਾਣਾ ਰੂਪੀ ਚੋਗ ਨੂੰ ਚੁਗੀ ਨਾ ਜਾਣ ਖੇਤੀ ਨੂੰ ਕਿਤੇ। ਇਉਂ ਗੁਰਸਿੱਖਾਂ ਦੇ ਵਿੱਚ ਨਕੇਲ ਕਿਹੜੀ ਪਾਈ ਆ ਮਹਾਰਾਜ ਨੇ? ਹੁਕਮ ਰੂਪੀ, ਆਗਿਆ ਰੂਪੀ, ਆਗਿਆ 'ਚ ਚਲਾਉਂਦੇ ਨੇ, ਇਹ ਨਕੇਲ ਪਾਈ ਹੈ। ਮਿਟਾਏ ਆਉਂਦੇ ਸਿਆ, ਜਿਹੜੇ ਫਿਰ ਉਸ ਆਗਿਆ ਵਿੱਚ ਚੱਲਣ ਵਾਲੇ ਸਿੱਖ ਨੇ, ਉਹਨਾਂ ਦੇ ਅੰਦੇਸੇ ਮਿਟ ਜਾਂਦੇ ਨੇ, ਚੋਰੇ ਮੁੱਕ ਜਾਂਦੇ ਨੇ, ਉਹਨਾਂ ਦਾ ਦੁਰਾਚਾਰ ਜੀਵਨ ਨਹੀਂ ਰਹਿੰਦਾ, ਉਹਨਾਂ ਦਾ ਜੀਵਨ ਸਦਾਚਾਰੀ ਜੀਵਨ ਹੁੰਦਾ, ਉਹਨਾਂ ਦਾ ਜੀਵਨ ਚੰਗੇ ਕਰਤੱਵ ਵਾਲਾ ਹੁੰਦਾ, ਚੰਗੀ ਕਰਨੀ ਵਾਲਾ ਹੁੰਦਾ, ਵਿਕਾਰ ਉਹਨਾਂ ਦੇ ਪੈਰਾਂ ਥੱਲੇ ਰੱਖੇ ਹੁੰਦੇ ਨੇ, ਵਿਕਾਰੀ ਨਹੀਂ ਹੁੰਦੇ। ਹਾਂ, ਉਹ ਜਿਹੜੇ ਨੇ ਅੱਤਿਆਚਾਰੀ ਨਹੀਂ ਹੁੰਦੇ, ਇਸੇ ਤਰ੍ਹਾਂ ਜਿਹੜੇ ਅੱਜ ਕੱਲ੍ਹ ਦੇ ਭ੍ਰਿਸ਼ਟਾਚਾਰੀ ਨਹੀਂ ਹੁੰਦੇ, ਉਹ ਵੇਖਿਆ ਨਾ ਕਿਵੇਂ ਭ੍ਰਿਸ਼ਟਾਚਾਰ ਦਾ ਇੰਡੀਆ ਵਿੱਚ ਬਣਿਆ ਹੋਇਆ ਬੋਲਬਾਲਾ, ਵੱਡੇ ਵੱਡੇ ਕਿੱਡੇ ਕਿੱਡੇ ਫਸ ਰਹੇ ਨੇ ਸਾਰੇ, ਅਰਬਾਂ ਖਰਬਾਂ ਉਹਨਾਂ ਨੇ ਭ੍ਰਿਸ਼ਟ ਕੀਤਾ। ਅਤੇ ਇਉਂ ਗੁਰੂ ਦੇ ਸਿੱਖ ਜਿਹੜੇ ਨੇ ਭ੍ਰਿਸ਼ਟਾਚਾਰੀ ਨਹੀਂ ਹੁੰਦੇ, ਹਾਂ ਗੁਰੂ ਦੀ ਆਗਿਆ ਵਿੱਚ ਰਹਿੰਦੇ ਨੇ।
ਹਾਂ, ਅੰਮ੍ਰਿਤ ਵੇਲ ਬਸਣ ਸੰਦੇਸਿਆ,
ਆਹ ਵੀ ਸਿੱਖਾਂ ਦੀ ਨਿਸ਼ਾਨੀ ਹੈ ਉਹਨਾਂ ਦੀ। ਨਹਾਵਣ ਅੰਮ੍ਰਿਤ ਵੇਲ,
ਨਹਾਵਣ ਅੰਮ੍ਰਿਤ
ਵੇਲ, ਮੈਨੇ ਵੇਲੇ ਅੰਮ੍ਰਿਤ ਵੇਲੇ ਨਹਾਉਂਦੇ ਨੇ, ਸੂਰ ਚੜ੍ਹੇ ਨਹੀਂ ਨਹਾਉਂਦੇ। ਸੋ ਅੰਮ੍ਰਿਤ ਵੇਲੇ ਦਾ ਜਿਹੜਾ ਉੱਠਣਾ ਨਹਾਉਣਾ ਹੈ, ਇਹੀ ਸਿੱਖੀ ਦੀ ਨਿਸ਼ਾਨੀ ਹੈ। ਅਤੇ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੰਗਲਾ ਦੀਪ ਗਏ ਨਾ, ਉੱਥੇ ਦੇ ਰਾਜੇ ਸਿਵਲਾਵ ਨੇ ਪੁੱਛਿਆ ਮਹਾਰਾਜ ਜੀ ਨੂੰ, ਜੇ ਕੁਛ ਅੰਮ੍ਰਿਤ ਵੇਲਾਂ ਦਾ ਕੋਈ ਮਹੱਤਵ ਦੱਸੋ, ਇਸ਼ਨਾਨ ਕਰਨ ਦਾ ਕੀ ਮਹੱਤਵ ਹੈ? ਸਤਿਗੁਰਾਂ ਨੇ ਦੱਸਿਆ ਉਸ ਵੇਲੇ, ਪਰ ਕਹਿੰਦੇ ਵੀ ਜਿਹੜੇ ਰਾਤ ਦਾ ਪਹਿਲਾ ਪੈਰ ਜਿਹੜਾ ਹੈ, ਜਦੋਂ ਉਹਦੇ ਮੁੱਕਣ 'ਤੇ ਜਿਹੜਾ ਅਗਲਾ ਪਹਿਰ ਸ਼ੁਰੂ ਹੁੰਦਾ, ਉਦੋਂ ਜਿਹੜਾ ਇਸ਼ਨਾਨ ਕਰ ਲੈਣਾ ਅੰਮ੍ਰਿਤ ਵੇਲੇ, ਸਵਾ ਮਨ ਸੋਨਾ ਦਾਨ ਦੇਣ ਜਿੰਨਾ ਫਲ ਹੈ, ਸਵਾ ਮਨ ਸੋਨਾ ਦਾਨ ਦੇਣ ਜਿੰਨਾ ਫਲ, 12:05 ਤੱਕ ਉੱਠ ਕੇ ਇਸ਼ਨਾਨ ਕਰ ਲੈਣਾ, ਇੰਨਾ ਇਸ਼ਨਾਨ ਇੰਨਾ ਫਲ ਉਹਦਾ। ਹੋਰ ਉਦੋਂ ਬਾਅਦ ਜਿਹੜਾ ਨਹਾਉਣਾ, ਫਿਰ ਅਗਲਾ ਟਾਈਮ ਜਿਹੜਾ ਘੰਟਾ ਬਾਅਦ ਨਹਾ ਲੈਣਾ, ਸਵਾ ਕੁ ਮਨ ਚਾਂਦੀ ਦਾਨ ਦੇਣ ਜਿੰਨਾ ਫਲ। ਉਸ ਤੋਂ ਬਾਅਦ ਫਿਰ ਜਿਹੜਾ ਪੈਰੀ ਹੋਰ ਘੰਟਾ ਲੇਟ ਨਹਾਉਂਦੇ ਨੇ, ਉਦੋਂ ਮਗਰੋਂ ਕਹਿ ਲਓ ਫਿਰ ਸਵਾ ਮਨ ਦੁੱਧ ਦਾਨ ਦਿਆ ਜਿੰਨਾ ਫਲ। ਜਿਹੜਾ ਉੱਧਰ ਪੈਰ ਫਟਣ ਲੱਗਦੀ ਹੈ ਅਤੇ ਉਸ ਵੇਲੇ ਜਿਹੜਾ ਇਸ਼ਨਾਨ ਕਰਦੇ ਨੇ, ਮਨ ਕਹਿੰਦੇ ਵੀ ਸਵਾ ਮਨ ਪਾਣੀ ਦਾਨ ਦਿਆ ਜਿੰਨਾ ਫਲ ਮਿਲ ਜਾਂਦਾ, ਉਹਨਾਂ ਦਾਨ ਜੇ ਕਰਤਾ। ਜਿਹੜੇ ਫਿਰ ਸੂਰ ਚੜ੍ਹੇ ਨਹਾਉਂਦੇ ਨੇ, ਮਨ ਕਹਿੰਦੇ ਉਹਨੂੰ ਕੁੱਤਾ ਇਸ਼ਨਾਨ ਕਿਹਾ, ਉਹਦਾ ਫਲ ਫੁਲ ਕੋਈ ਨਹੀਂ। ਫਿਰ ਇਹ ਇਸ ਕਰਕੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਦੀ ਬਖਸ਼ਿਸ਼ ਮਨ ਕੀਤੀ ਆ ਤਾਂ ਸਿੱਖਾਂ ਦੇ ਤਾਂ। ਹਾਂਜੀ, ਅਤੇ ਵਸਨ ਸਵਦੇਸਿਆ, ਉਸ ਵੇਲੇ ਉੱਠ ਕੇ ਜਿਹੜਾ ਫਿਰ ਜਾਪ ਕਰਦੇ ਨੇ, ਜੁੜਦੇ ਨੇ ਵਾਹਿਗੁਰੂ ਦੇ ਨਾਲ, ਅਤੇ ਉਹਨਾਂ ਦਾ ਸੋਹਣੇ ਦੇਸ਼ ਵਿੱਚ, ਸ੍ਰੇਸ਼ਠ ਦੇਸ਼ ਵਿੱਚ ਵਾਸਾ ਹੋ ਜਾਂਦਾ ਹੈ। ਸੋਹਣਾ ਦੇਸ਼ ਕੀ ਹੈ? ਸੱਚਖੰਡ, ਉੱਥੇ ਵਾਸਾ, ਉਸ ਦੇਸ਼ ਦੇ ਵਾਸੀ ਹੋ ਜਾਂਦੇ ਨੇ। ਜਿਹੜਾ ਕਹਿ ਲਓ ਬਈ ਬੇਗਮਪੁਰਾ ਸ਼ਹਿਰ ਕੋ ਨਾਮ, ਦੁੱਖ ਦੋ ਨਹੀਂ ਤੇ ਠਾਓ, ਨਾ ਤਸਵੀਜ ਖਰਾਜ ਨਾ ਮਾਲ, ਖੌਫ ਨਖਤਾ ਨਾ ਤਰਸ ਜਵਾਲ। ਉਸ ਦੇਸ਼ ਦੇ ਵਾਸੀ ਬਣ ਜਾਂਦੇ ਨੇ ਉਹ ਸੱਚਖੰਡ ਦੇ, ਜਿਹਦਾ ਨਾਮ ਬੇਗਮਪੁਰਾ। ਉੱਥੇ ਗਮ ਕੋਈ ਨਹੀਂ, ਉੱਥੇ ਟੈਕਸ ਕੋਈ ਨਹੀਂ ਲਿਆ ਜਾਂਦਾ, ਉੱਥੇ ਨਾ ਕਿਸੇ ਪ੍ਰਕਾਰ ਦਾ ਕੋਈ ਡਰ। ਇਸ ਵਤਨ ਦੇ, ਇਸ ਦੇਸ਼ ਦੇ ਵਾਸੀ ਹੋ ਜਾਂਦੇ ਨੇ। ਬਸ ਸੂਰ ਚੰਦ ਤੋਂ ਪਹਿਲਾਂ ਤੱਕ, 12:05 ਤੋਂ ਲੈ ਕੇ ਸੂਰ ਚੰਦ ਤੋਂ ਪਹਿਲਾਂ ਤੱਕ ਦੇ, ਜਿਵੇਂ ਜਿਵੇਂ ਟਾਈਮ ਆਉਂਦਾ ਘੰਟਾ ਬਾਅਦ, ਉਨੇ ਉਹਦੇ ਫਲ ਬਸ ਉਦੋਂ ਤੱਕ ਲਾ ਲਓ, ਸੂਰ ਚੜ੍ਹ ਤੱਕ। ਪਰ ਉਹ ਫਿਰ ਉਹ ਸਵਾ ਮਨ ਪਾਣੀ ਦਾ ਆਉਂਦੇ ਨਾਲ ਫਲ ਤਾਂ ਮਿਲ ਹੀ ਜਾਊ, ਬਸ ਉਹ ਜਿਹਾ ਹੀ ਫਲ। ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਪਲਕੇ ਉੱਠ, ਪਲਕੇ ਉੱਠ, ਹਰ ਨਾਮ 'ਤੇ ਆਵੇ। ਚਲੋ ਅੱਗੇ,
ਗੁਰ ਜਪਰੀ ਦੇ ਸੁਹੇਲ।
ਬਾਬਾ ਫਰੀਦ ਜੀ ਦੇ ਕਹਿੰਦੇ ਨੇ, ਭਾਈ ਫਰੀਦ ਦਾ, ਪਿਛਲ ਰਾਤ ਨਾ ਜਾਗਿਓ, ਇਹ ਜੀਵਦਿਆਂ ਮੋਇਓ, ਇਹ ਜਿਹੜੇ ਅੰਮ੍ਰਿਤ ਵੇਲੇ ਨਹੀਂ ਜਾਗਦੇ, ਜਿਉਂਦੇ ਮਰਿਆਂ ਵਰਗੇ ਨੇ। ਚਲੋ,
ਗੁਰ ਜਪਰੀ ਦਾ ਸੁਹੇਲ, ਗੁਰ ਪਰਵੇਸਿਆ।
ਹਾਂ, ਗੁਰੂ ਦਾ ਜਪ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ, ਇਕੱਲਾ ਨਹਾਉਣ ਤੱਕ ਨਹੀਂ ਸੀਮਤ, ਫਿਰ ਉੱਠ ਕੇ ਜਪਦੇ ਨੇ। ਜਪਣ ਦੇ ਨਾਲ ਹਿਰਦਾ ਸੁਹੇਲ, ਹਿਰਦਾ ਉਹਨਾਂ ਦਾ ਹਿਰਦਾ ਭਾਈ ਸੁਹੇਲ ਸੌਖਾ ਹੋ ਜਾਂਦਾ, ਸ਼ੁਭ ਹੋ ਜਾਂਦਾ। ਗੁਰ ਪਰਵੇਸਿਆ, ਅਜਿਹੇ ਹਿਰਦੇ ਵਿੱਚ ਫਿਰ ਗੁਰੂ ਦਾ ਪ੍ਰਵੇਸ਼ ਹੋ ਜਾਂਦਾ, ਗੁਰੂ ਜੀ ਉਹਦੇ ਹਿਰਦੇ 'ਚ ਬਿਰਾਜਮਾਨ ਹੋ ਜਾਂਦੇ ਨੇ। ਹਾਂਜੀ,
ਭਾਉ ਭਗਤ ਭਾਉ ਭੇਲ,
ਨਹੀਂ ਪਹਿਲਾਂ ਭਾਉ ਹੈ,
ਭਾਉ ਆ ਜੀ,
ਨਹੀਂ ਮਗਰਲਾ ਭਾਉ ਭਗਤ ਹੋ ਗਿਆ ਨਾ।
ਹਾਂਜੀ, ਭਾਉ ਭੇਲ ਹੈ।
ਹਾਂ, ਉਹ ਭਾਉ ਭੇਲ ਕਹਿਣਾ, ਅਰਥਾਂ 'ਚ ਬੜਾ ਫਰਕ ਪੈ ਜੂ ਜੇ ਪਹਿਲੇ ਨੂੰ ਵੀ ਭਾਉ ਪੜਤਾ।
ਹਾਂਜੀ ਹਾਂਜੀ,
ਭਾਉ ਭਗਤ ਭਾਉ ਭੇਲ,
ਭਾਉ ਭਗਤ ਭਾਉ ਭੇਲ,
ਸਾਧ ਸਰੇਸਿਆ,
ਸਾਧ ਸਰੇਸਿਆ।
ਭਾਉ ਭਗਤ ਦਾ ਅਰਥ ਹੈ ਪ੍ਰੀਮਾ ਭਗਤੀ, ਅਤੇ ਭਾਉ ਭੇਲ ਰੱਬ ਦੇ ਭਾਏ ਵਿੱਚ ਮਿਲ ਕੇ ਰਹਿੰਦੇ ਨੇ, ਰੱਬ ਦਾ ਭਾਏ ਮੰਨਦੇ ਨੇ, ਪ੍ਰੀਮਾ ਭਗਤੀ ਕਰਦੇ ਨੇ, ਅਤੇ ਵਿਕਾਰਾਂ ਦੇ ਜਿਹੜਾ ਮਨ ਦਾ ਉਹਨਾਂ ਡਰ ਸੀ, ਉਹਨੂੰ ਭੇਲ ਨਾਮ ਦਬਾਉਣ ਦਾ ਵੀ ਹੁੰਦਾ, ਉਹਨੂੰ ਦਬਾ ਕੇ ਰੱਖਦੇ ਨੇ, ਮਨ ਨੂੰ ਉੱਪਰ ਨਹੀਂ ਹੋਣ ਦਿੰਦੇ। ਸਾਧ ਸਰੇਸਿਆ, ਐਸੇ ਸ੍ਰੇਸ਼ਟ ਸਾਧੂ ਹਨ ਉਹ ਸਿੱਖ ਫਿਰ ਸਾਧੂ ਬਣ ਜਾਂਦੇ ਨੇ, ਸੰਤ ਬਣ ਜਾਂਦੇ ਨੇ, ਸ੍ਰੇਸ਼ਟ ਹੋ ਜਾਂਦਾ ਉਹਨਾਂ ਦਾ ਜੀਵਨ। ਜਾਂ ਸਰੇਸਿਆ ਨਾਮ ਜਿਵੇਂ ਸਰਸੇ ਤੋਂ ਬਣਿਆ, ਸਰਸੇ ਦਾ ਅਧਿਕ, ਸਰਸੇ ਦੇ ਅਰਥ ਨੇ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ, ਸੋ ਸਰਸੇ ਤੋਂ ਭਾਵ ਉਹ ਅਧਿਕ ਬਹੁਤ ਬਹੁਤ ਆਨੰਦ ਵਾਲੇ ਹੋ ਜਾਂਦੇ ਨੇ। ਸਰਸੇ ਦਾ ਭਾਵ ਆਨੰਦ ਵੀ ਹੁੰਦਾ, ਆਨੰਦ ਦੇ ਸਹਿਤ ਹੋ ਜਾਂਦੇ ਨੇ। ਅੱਗੇ ਦੋ ਅਰਥ ਨੇ ਭੇਲ ਦੇ, ਰੱਬ ਦੇ ਪੈਰ 'ਚ ਮਿਲ ਕੇ ਰਹਿੰਦੇ ਨੇ, ਭੇਲ ਮਿਲ ਕੇ, ਭੇਲ ਨਾਮ ਦਬਾਉਣ ਦਾ ਵੀ ਹੁੰਦਾ, ਮਨ ਨੂੰ ਦਬਾ ਕੇ ਰੱਖਦੇ ਨੇ, ਡਬ ਡਰ ਧਾਰਨ ਕਰਕੇ।
ਨਿਤ ਨਿਤ ਨਵਲ ਨਵੇਲ,
ਹਾਂ,
ਗੁਰਮੁਖ ਭੇਸਿਆ।
ਉਹ ਨਿਤ ਨਿਤ ਭਾਈ ਨਵੇਂ ਤੋਂ ਨਵੇਨ ਜਿਹੜੇ ਨੇ ਉਹਨਾਂ ਦੇ ਵਿੱਚ ਰਹਿੰਦੇ ਨੇ, ਉਹਨਾਂ ਦਾ ਆਨੰਦ ਕਦੇ ਪੁਰਾਣਾ ਨਹੀਂ ਹੁੰਦਾ, ਨਿਤ ਨਵੇਂ ਨਵੇਂ ਆਨੰਦ ਵਿੱਚ ਉਹ ਆਨੰਦ ਮਾਣਦੇ ਨੇ, ਨਵੇਂ ਤੋਂ ਨਵਾਂ ਆਨੰਦ। ਗੁਰਮੁਖ ਭੇਸਿਆ,
ਗੁਰਮੁਖ ਭੇਸਿਆ,
ਅਤੇ ਗੁਰਮੁਖ ਭੇਖ ਵਿੱਚ ਰਹਿੰਦੇ ਨੇ, ਬਾਣੇ ਬਾਣੀ ਦੇ ਧਾਰਨੀ ਹੁੰਦੇ ਨੇ, ਬਾਣੀ ਦਾ ਤਿਆਗ ਨਹੀਂ ਕਰਦੇ, ਬਾਣੀ ਦਾ ਵੀ ਤਿਆਗ ਨਹੀਂ ਕਰਦੇ, ਉਹ ਹਜੇ ਪੈਰ ਨਾ ਕਰਦੇ ਨੇ ਜਿਹਾ ਜਿਹਾ ਗੁਰੂ ਨੇ ਉਹਨਾਂ ਨੂੰ ਦੱਸਿਆ। ਜੇ ਇਹ ਨਹੀਂ ਕਿ ਉਹ ਸਮੇਂ ਮੁਤਾਬਕ ਆਪਣਾ ਭੇਖ ਬਦਲ ਲੈਂਦੇ ਨੇ, ਫੈਸ਼ਨ ਪ੍ਰਸਤ ਨਹੀਂ ਹੁੰਦੇ ਉਹ। ਹਾਂ, ਜਿਵੇਂ ਕਹਿ ਲਓ ਵੀ ਜਿਹਾ ਜਿਹਾ ਫਿਲਮਾਂ 'ਚ ਕਿਸੇ ਦੇ ਕੱਪੜੇ ਪਾਏ ਵੇਖ ਲਏ, ਜੇ ਬਟਨ ਪੁੱਠੇ 'ਚ ਲਾ ਲਏ ਉਹਨਾਂ ਨੇ, ਮਗਰਲੇ ਪਾਸੇ ਲਾ ਲਏ ਕੁੜਤੇ ਨੂੰ ਉੱਧਰੇ ਲਾ ਲਏ, ਉਹ ਜਿਹੇ ਬਾਣਾ ਬਣਾ ਭੇਖ ਜਿਹਾ ਬਣਾ ਲੈਂਦੇ ਨੇ। ਕਿੰਨਾ ਫੈਸ਼ਨ ਪ੍ਰਸਤੀ ਹੋ ਰਿਹਾ ਇਹੋ। ਉਹ ਜਿਹੜਾ ਗੁਰਮੁਖ ਭੇਖ ਉਹਨਾਂ ਨੂੰ ਗੁਰੂ ਨੇ ਦਿੱਤਾ ਨਾ, ਉਹਦੇ ਵਿੱਚ ਰਹਿੰਦੇ ਨੇ। ਜਿਵੇਂ ਮਹਾਰਾਜ ਨੇ ਸ੍ਰੀ ਰਾਗ ਵਿੱਚ ਕਿਹਾ ਸੀ ਕਿ ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪਹਿਦੈ ਤਨ ਪੀੜੀਆ ਮਨ ਮੈਂ ਚੱਲੇ ਵਿਕਾਰ। ਜਿਹਾ ਜਿਹਾ ਪਹਿਨਣਾ ਮਹਾਰਾਜ ਨੇ ਉਹਨਾਂ ਨੂੰ ਦੱਸਿਆ ਨਾ, ਉਹ ਜਿਹੇ ਹੀ ਪਹਿਰਦੇ ਨੇ। ਜੇ ਉਹ ਤੋਂ ਬਿਨਾਂ ਕੋਈ ਪਹਿਰੂਗਾ ਮਨ ਵਿੱਚ, ਉਹ ਭਾਈ ਪਹਿਨਣਾ ਵੀ ਵਿਕਾਰੀ ਬਣਾ ਦਿੰਦਾ ਜੀਵਨ ਨੂੰ, ਵੇਖਣ ਵਾਲੇ ਵਿਕਾਰੀ ਬਣ ਜਾਂਦੇ ਨੇ ਅਤੇ ਆਪ ਉਹਨਾਂ ਦਾ ਜੀਵਨ ਵਿਕਾਰੀ ਹੋਇਆ ਹੁੰਦਾ। ਸੋ ਬੜਾ ਅਸਰ ਪੈਂਦਾ ਭੇ ਪਹਿਲਣ 'ਤੇ ਵੀ, ਉਹ ਹਜੇ ਹੀ ਪਹਿਰੀਏ ਜਿਹੜਾ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ। ਉਹ ਜਿਹੜੇ ਗੁਰਮੁਖ ਭੇਖ ਵਿੱਚ ਭਾਈ ਰਹਿੰਦੇ ਨੇ, ਉਹਦਾ ਤਿਆਗ ਨਹੀਂ ਕਰਦੇ ਆਪਣੇ ਬਾਣੇ ਦਾ। ਕਈਆਂ ਵੀ ਕਥਾ ਵਿੱਚ ਰੋਜ਼ ਰੌਲਾ ਹੀ ਪਾਇਆ ਹੋਇਆ ਜੀ, ਆਹ ਚੋਲੇ ਵਾਲੇ ਇਉਂ, ਆ ਚੋਲੇ ਵਾਲੇ ਇਉਂ, ਚੋਲੇ ਵਾਲੇ ਇਉਂ, ਅਤੇ ਫਿਰ ਚੋਲੇ ਦਾ ਤਿਆਗ ਕਰ ਦੇਣਾ ਚਾਹੀਦਾ ਸਿੱਖਾਂ ਨੂੰ। ਉਹ ਨਿਰਣਾ ਨਹੀਂ ਕਰਦੇ ਵੀ ਕਈ ਚੋਲਾ ਪਾ ਕੇ ਜੇ ਸ਼ਰਾਬ ਦੇ ਠੇਕੇ ਮੂਹਰੇ ਕੋਈ ਖੜਾ ਤਾਂ ਮਾੜਾ, ਅਤੇ ਜੇ ਉਹ ਚੋਲੇ ਪਾ ਕੇ ਕਰਮ ਮਾੜੇ ਕਰਦਾ ਉਹ ਨਾਲ ਨਿਰਣਾ ਕਰਕੇ ਦੇਣਾ ਚਾਹੀਦਾ। ਇਹ ਨਹੀਂ ਕਿ ਤੁਸੀਂ ਚੋਲੇ ਨੂੰ ਨਿੰਦੀ ਜਾਓ, ਕਿੱਡੇ ਕਿੱਡੇ ਉੱਚੇ ਜੀਵਨ ਵਾਲੇ ਪਦਵੀਆਂ ਵਾਲੇ ਗੁਰੂ ਕੇ ਸਿੱਖ ਹਨ। ਆ ਚੋਲਾ ਧਾਰੀਆਂ ਨੇ ਲੜਾਈ ਕਰਕੇ ਵਿਖਾਈ ਨਹੀਂ, ਦਰਬਾਰ ਸਾਹਿਬ ਦੇ ਅਟੈਕ ਵੇਲੇ ਦੱਸਤਾ ਵੀ ਕੀ ਬਾਣੇ ਦੀ ਗੱਲ ਹੁੰਦੀ ਹੈ। ਹਾਂਜੀ, ਇਉਂ ਇਹ ਪਾ ਬਾਣੇ ਨੂੰ ਨਹੀਂ ਨਿੰਦਣਾ, ਹਾਂਜੀ ਉਹਨਾਂ ਨੇ ਕਰਤੱਵ ਨੂੰ ਨਿੰਦੋ। ਹਾਂਜੀ,
ਖੈਰ ਦਲਾਲ ਦਲੇਲ ਸੇਵ ਸਹੇਸਿਆ,
ਖੈਰ ਦਲਾਲ ਦਲੇਲ,
ਖੈਰ ਦਲਾਲ ਦਲੇਲ
ਸੇਵ ਸਹੇਸਿਆ,
ਸੇਵ ਸਹੇਸਿਆ।
ਖੈਰ ਕੀ ਮੰਗਦੇ ਰੱਬ ਕੋਲੋਂ, ਕੀ ਮੰਗਦੇ ਨੇ? ਸੱਚੇ ਪਾਤਸ਼ਾਹ ਸਾਨੂੰ ਬੰਦਗੀ ਬਖਸ਼ੀ, ਇਹੋ ਹੀ ਖੈਰ ਮੰਗਦੇ ਨੇ। ਸੇਖ ਫਰੀਦਾ ਖੈਰ ਦੀਜਾ ਬੰਦਗੀ, ਇਉਂ ਉਹ ਸਦਾ ਰੱਬ ਕੋਲੋਂ ਬੰਦਗੀ ਉਹ ਮੰਗਦੇ ਨੇ, ਇਹ ਹੀ ਖੈਰ ਮੰਗਦੇ। ਮਰ ਆਈ ਸਾਡੀ ਝੋਲੀ ਖੈਰ ਪਾਇਓ। ਫਿਰ ਦਲਾਲ ਕਿਹੜੇ, ਦਲਾਲੀ ਕੀ ਕਰਦੇ ਨੇ ਉਹ? ਹੋਰ ਗੁਰੂ ਦੇ ਸਿੱਖਾਂ ਨੂੰ ਭਾਉ ਭਗਤੀ ਵਾਲੇ ਪਾਸੇ ਲਾਉਣ ਦੀ ਦਲਾਲੀ ਕਰਦੇ ਨੇ। ਦੂਜਿਆਂ ਸਨਾਲ ਦੇ ਸਾਥੀਆਂ ਨੂੰ ਲਿਆ ਕੇ ਆ ਤੈਨੂੰ ਵੀ ਜਿਹੜਾ ਹੈ ਸੰਗਤ 'ਚ ਲੈ ਕੇ ਜਾਵਾਂ, ਹਾਂਜੀ ਉਹਨੂੰ ਉਹਦੇ ਵਿਕਾਰ ਛਡਾਉਣੇ, ਉਹਦੇ ਮਾੜੇ ਕਰਤੱਵਾਂ ਦਾ ਤਿਆਗ ਕਰਵਾਉਣਾ, ਇਸ ਗੱਲ ਦੀ ਦਲਾਲੀ ਕਰਦੇ ਨੇ ਉਹ। ਉਹਦੇ ਮਾੜੇ ਸੁਭਾਅ ਨੂੰ ਬਦਲਣ ਦੀ ਦਲਾਲੀ ਕਰਦੇ ਨੇ ਆਪ ਜਿਹੜੇ ਨੇ ਗੁਰਮੁਖ ਬਣ ਕੇ। ਸੇਵ ਸਹੇਸਿਆ, ਉਹ ਜਿਹੜੇ ਸੇਵ ਜਿਹੜੀ ਆ ਭਾਈ ਗੁਰੂ ਈਸ਼ਰ ਦੇ ਲਈ, ਸਹੇਸਿਆ ਜੋ ਈਸ਼ਰ ਦੇ ਨਾਲ ਮਿਲੇ ਹੋਏ ਨੇ, ਸਹੇਸਿਆ ਈਸ਼ਰ ਨਾਲ ਜਿਹਨਾਂ ਦਾ ਮਿਲਾਪ ਈਸ਼ਰ ਦੇ ਮਿਲਾਪ ਵਿੱਚ ਸੇਵਾ ਕਰਦੇ ਨੇ, ਜਾਂ ਸਹੇਸਿਆ ਹਜ਼ਾਰ ਗੁਣਾ ਵੱਧ ਕੇ ਸੇਵਾ ਕਰਦੇ ਨੇ, ਸਹਿਸ ਨਾਮ ਹਜ਼ਾਰ ਦਾ। ਸੋ ਉੱਥੋਂ ਸਹੇਸਿਆ ਹਜ਼ਾਰਾਂ ਗੁਣਾ ਵੱਧ ਕੇ ਸੇਵਾ ਵਿੱਚ ਲੱਗੇ ਰਹਿੰਦੇ ਨੇ, ਘੱਟਦੀ ਨਹੀਂ ਸੇਵਾ ਉਹਨਾਂ ਦੀ, ਹੋਰ ਦਿਨ ਬ ਦਿਨ ਵਧਾਉਂਦੇ ਨੇ। ਹਾਂਜੀ,
ਗੁਰਮੂਰਤ ਕਰ ਧਿਆਨ,
ਹਾਂ ਅਗਲਾ ਹੋਰ ਕੁਝ ਜਿਹੜੀ ਹੈ ਸਿੱਖੀ ਦੀ ਪਰਿਭਾਸ਼ਾ ਕਹਿ ਰਹੇ ਨੇ, ਸਿੱਖਾਂ ਦੇ ਲੱਛਣ ਦੱਸਣਗੇ। ਪੜ੍ਹੋ ਜੀ ਦੁਬਾਰੇ।
ਗੁਰਮੂਰਤ ਕਰ ਧਿਆਨ ਸਦਾ ਹਜ਼ੂਰ ਹੈ,
ਹਾਂ ਸਦਾ ਹੀ ਗੁਰ ਦੇ ਗੁਰੂ ਸਰੂਪ ਵਿੱਚ ਧਿਆਨ ਕਰਕੇ ਰੱਖਦੇ ਨੇ ਉਹ, ਮੂਰਤ ਨਾਮ ਸਰੂਪ ਦਾ ਗੁਰਸਰੂਪ ਦੇ ਧਿਆਨ ਵਿੱਚ ਮਹਿਬ ਰਹਿੰਦੇ ਨੇ। ਸੋ ਜਿਵੇਂ ਇਤਿਹਾਸਿਕ ਇਹ ਕਥਾ ਵਾ, ਇਤਿਹਾਸਿਕ ਵਾਕਿਆਤ ਹੈ, ਸੱਤਵੇਂ ਪਾਤਸ਼ਾਹ ਦੇ ਵੇਲੇ ਸਤਿਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਰਹਿ ਰਹੇ ਨੇ। ਉਹਨਾਂ ਨੇ ਆਪਣੇ ਇੱਕ ਸਿੱਖ ਦੀ ਡਿਊਟੀ ਲਾਈ, ਜਾਓ ਜੀ ਕਾਬਲ ਵਿਖੇ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਕੌਣ ਸਿੱਖ ਸੀ ਉਹ? ਭਾਈ ਗੋਂਦਾ ਜੀ। ਭਾਈ ਗੋਂਦੇ ਨੂੰ ਕਿਹਾ ਜਾਓ ਜੀ ਕਾਬਲ 'ਚ ਪ੍ਰਚਾਰ ਕਰੋ ਗੁਰਸਿੱਖੀ ਦਾ। ਅਤੇ ਸਿੱਖ ਗੁਰੂ ਦਾ ਹੁਕਮ ਮੰਨ ਕੇ, ਆਗਿਆ ਮੰਨ ਕੇ ਪ੍ਰਚਾਰ ਸਿੱਖੀ ਦਾ ਕਰ ਰਿਹਾ, ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਰਿਹਾ। ਅਤੇ ਉੱਥੇ ਇੱਕ ਦਿਨ ਕੀ ਹੋਇਆ, ਭਾਈ ਗੋਂਦੇ ਜੀ ਦਾ ਧਿਆਨ ਕਾਬਲ ਵਿਖੇ ਬੈਠਿਆਂ ਦਾ ਸਤਿਗੁਰ ਦੇ ਚਰਨਾਂ ਵਿੱਚ ਲੱਗ ਗਿਆ। ਗੁਰੂ ਹਰਿਦਾਸ ਸਾਹਿਬ ਦੇ ਧਿਆਨ ਵਿੱਚ ਚਰਨ ਫਲ ਲਏ ਸਿੱਖ ਨੇ। ਗੁਰੂ ਹਰਿਦਾਸ ਸਾਹਿਬ ਉਸ ਵੇਲੇ ਦੀਵਾਨ ਵਿੱਚ ਬੈਠੇ ਅਤੇ ਕੀਰਤਪੁਰ ਸਾਹਿਬ ਵਿਖੇ, ਅਤੇ ਮਹਾਰਾਜ ਪਾਤਸ਼ਾਹ ਦੁਪਹਿਰ ਹੋ ਗਈ ਹੈ ਜੀ। ਅਤੇ ਉਸ ਵੇਲੇ ਲਾਂਗਰੀ ਨੇ ਆ ਕੇ ਵੀ ਆਵਾਜ਼ ਮਾਰਤੀ, ਮਹਾਰਾਜ ਜੀ ਲੰਗਰ ਦਾ ਟਾਈਮ ਹੋ ਗਿਆ, ਲੰਗਰ ਛਕੋ, ਬਾਅਦ ਸੰਗਤਾਂ ਛਕਣ। ਪਰ ਮਹਾਰਾਜ ਜੀ ਕਹਿੰਦੇ ਭਾਈ ਸਾਡੇ ਚੰਨ ਸਾਡੇ ਪਿਆਰੇ ਸਿੱਖ ਗੋਂਦੇ ਨੇ ਫੜੇ ਹੋਏ ਨੇ, ਕਿਵੇਂ ਉੱਠੀਏ? ਅਤੇ ਜਦੋਂ ਛੱਡੂ ਤਾਂ ਉਦੋਂ ਹੀ ਉੱਠਾਂਗੇ ਨਾ। ਅਤੇ ਇਉਂ ਛਾਵਾਂ ਪੈ ਗਈਆਂ ਨੇ, ਜਿੰਨਾ ਚਿਰ ਉਹਨਾਂ ਨੇ ਉੱਥੇ ਚੰਨ ਧਿਆਨ 'ਚ ਫੜ ਕੇ ਰੱਖੇ ਮਾਰ ਉੱਠੇ ਨਹੀਂ। ਇਸ ਤਰ੍ਹਾਂ ਪੁੱਛਣ ਤੋਂ ਫਿਰ ਦੱਸਿਆ ਸੀ ਕਿ ਭਾਈ ਸਾਡਾ ਸਿੱਖ ਹੈ ਗੁੰਦਾ, ਅਸੀਂ ਉਹਨੇ ਧਿਆਨ ਵਿੱਚ ਸਾਡੇ ਚਰਨਾਂ ਨੂੰ ਫੜਿਆ ਹੋਇਆ, ਇਉਂ ਜਿਹੜਾ ਅਸੀਂ ਐਸਾ ਧਿਆਨ ਸਿੱਖਾਂ ਦਾ ਜਿਹਦਾ ਲੱਗ ਜਾਂਦਾ ਨਾ ਗੁਰਚਰਨਾਂ ਦੇ ਨਾਲ, ਇੰਨੇ ਧਿਆਨ ਵਿੱਚ ਪ੍ਰਪੱਖ ਹੋ ਜਾਂਦੇ ਨੇ, ਉਹਨਾਂ ਸਿੱਖਾਂ ਦੇ ਪਾਸ ਫਿਰ ਕੌਣ? ਸਦਾ ਹਜ਼ੂਰ ਹੈ, ਗੁਰੂ ਸਦਾ ਉਹਨਾਂ ਦੇ ਕੋਲ ਹੋ ਜਾਂਦਾ, ਉਹਨਾਂ ਦੇ ਲਾਗੇ ਹੋ ਜਾਂਦਾ, ਗੁਰੂ ਕੋਲ ਖੜ੍ਹੇ ਹੁੰਦੇ ਨੇ, ਗੁਰੂ ਸਾਹਿਬ ਉਹਨਾਂ ਦੇ, ਗੁਰੂ ਲਾਂਭੇ ਨਹੀਂ ਹੁੰਦੇ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਉਹਨਾਂ ਸਿੱਖਾਂ ਦੇ ਨਾਲ ਹੋ ਜਾਂਦੇ ਨੇ। ਜਹ ਜਾਈਆ ਤਾਂ ਸੁਹੇਲੇ, ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕਹੇ ਸੰਗ, ਇਉਂ ਗੁਰੂ ਸਾਹਿਬ ਉਹਨਾਂ ਦੇ ਭਾਈ ਅੰਗ ਸੰਗ ਹੋ ਜਾਂਦੇ ਨੇ, ਜਿਨ੍ਹਾਂ ਦਾ ਧਿਆਨ ਸਦਾ ਗੁਰਚਰਨਾਂ ਨਾਲ ਲੱਗਿਆ ਰਹੇ, ਇਉਂ ਜੋੜੀਏ ਧਿਆਨ। ਹਾਂਜੀ ਹਾਂਜੀ,
ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ,
ਇਉਂ ਉਹ ਗੁਰਮੁਖ ਜਿਹੜੇ ਨੇ ਗੁਰੂ ਦੇ ਸ਼ਬਦ ਦੁਆਰਾ ਨਿਰਗੁਣ ਦਾ ਗਿਆਨ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ, ਨੇੜ ਨਾ ਦੂਰ ਹੈ, ਉਹ ਫਿਰ ਨੇੜੇ ਜਾਂ ਦੂਰ ਵਾਲੀ ਗੱਲ ਨਹੀਂ ਰਹਿੰਦੀ ਉਹਨਾਂ ਦੀ। ਜੇ ਨੇੜੇ ਆ ਨਾ ਤਾਂ ਵੀ ਭਾਈ ਉਹ ਦੂਜੀ ਗੱਲ ਹੈ, ਜੇ ਨੇੜੇ ਕੋਈ ਕਹਿੰਦਾ, ਜੇ ਦੂਰ ਆ ਤਾਂ ਵੀ ਦੂਜੀ ਗੱਲ 'ਚ ਆ, ਜੇ ਨੇੜੇ ਦੂਰ ਵਾਲੀ ਗੱਲ ਦੋਵੇਂ ਉਹਨਾਂ ਦੀ ਜਿਹੜੀ ਆ ਮੁਕਾਈ ਹੁੰਦੀ ਆ। ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ ਸੀ, ਟੋਡੀ ਰਾਗ ਵਿੱਚ ਆਉਂਦਾ ਨਾ, ਟੋਡੀ ਰਾਗਣੀ 'ਚ, ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਸੁਲੀ ਚਰੇ ਖਜੂਰ। ਕੋਈ ਤਾਂ ਕਹਿੰਦਾ ਵੀ ਰੱਬ ਨੂੰ ਨੇੜੇ ਕਹਿੰਦਾ, ਕੋਈ ਕਹਿੰਦਾ ਜੀ ਦੂਰ ਹੈ। ਇਹ ਤਾਂ ਕਹਿੰਦੇ ਉੱਦਾਂ ਦੀ ਗੱਲ ਹੈ ਜਿਵੇਂ ਪਾਣੀ 'ਚੋਂ ਨਿਕਲ ਕੇ ਮੱਛੀ ਦਰਖਤ ਉੱਤੇ ਚੜ੍ਹਦੀ, ਕਹੇ ਕੋਈ ਮੈਂ ਵੇਖੀ ਆ, ਉਹ ਕਿੰਨੀ ਕੁ ਸੱਚ ਹੋਊਗੀ? ਮੱਛੀ ਦਾ ਦਰਖਤ 'ਤੇ ਚੜ੍ਹਨਾ ਅਸੰਭਵ ਹੈ, ਇੰਪੋਸੀਬਲ ਹੈ। ਇਹ ਗੱਲ ਵੀ ਨੇੜੇ ਦੂਰ ਵਾਲੀ ਗੱਲ ਹੀ ਕਹਿਣੀ ਵੀ ਜਿਹੜੀ ਹੈ ਇਹ ਅਸੰਭਵ ਹੈ ਗੱਲ, ਇਹ ਨੇੜੇ ਦੂਰ ਵਾਲੀ ਗੱਲ ਨਹੀਂ। ਜਿਵੇਂ ਅੱਜ ਦੇ ਹੁਕਮਨਾਮ 'ਚ ਆਇਆ ਸੀ ਨਾ, ਕਹਿ ਰਵਦਾਸ ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਏ। ਰੱਬ ਤਾਂ ਹੱਥ ਪੈਰਾਂ ਨਾਲ ਵੀ ਨੇੜੇ ਹੈ, ਕੋਲ ਹੈ, ਸਦਾ ਹਜ਼ੂਰ ਹੈ। ਹਾਂਜੀ, ਸੋ ਦੂਰ ਵਾਲੀ ਗੱਲ ਨਹੀਂ। ਤਦੇ ਭਗਤੀ ਨੇ ਕਹਿ ਕਾਏ ਰੇ ਬਕਵਾਸ ਲਾਇਓ, ਇਹ ਕੀ ਬਕਵਾਸ ਕੀਤਾ ਨੇੜੇ ਦੂਰ ਵਾਲਾ? ਹਾਂਜੀ, ਕਾਏ ਰੇ ਬਕਵਾਸ ਲਾਇਓ, ਜਿਨ ਹਰ ਪਾਇਓ ਤਿਨ ਹਰ ਛਪਾਇਓ। ਇਉਂ ਨੇੜੇ ਅਤੇ ਦੂਰ ਦੀ ਗੱਲ ਉਹਨਾਂ ਕੋਲ ਨਹੀਂ ਹੁੰਦੀ, ਕਿਉਂਕਿ ਉਹਨਾਂ ਨੇ ਤਾਂ ਪ੍ਰਗਟ ਕਰ ਲਿਆ ਹੁੰਦਾ ਹੈ, ਸਦਾ ਹਜ਼ੂਰ ਹੁੰਦਾ ਉਹਨਾਂ ਦੇ ਕੋਲ। ਹਾਂਜੀ,
ਪੂਰਬ ਲਿਖਤ ਨਿਸ਼ਾਨ ਕਰਮ ਅੰਕੁਰ ਹੈ।
ਹਾਂਜੀ, ਅੰਕੁਰ ਤਾਂ ਕਹਿ ਤਾ, ਅੱਗੇ ਨਹੀਂ ਕੁਛ ਕਿਹਾ, ਹੈ ਨਹੀਂ ਤੁਹਾਡੇ ਕੋਲ?
ਪੂਰਬ ਲਿਖਤ ਨਿਸ਼ਾਨ ਕਰਮ ਅੰਕੁਰ ਹੈ।
ਹਾਂ ਹੈ, ਤੁਸੀਂ ਹੌਲੀ ਹੌਲੀ ਕਹਿ ਦਿੰਦੇ। ਪੂਰਬ ਲਿਖਤ ਨਿਸ਼ਾਨ,
ਪੂਰਬ ਲਿਖਤ ਨਿਸ਼ਾਨ
ਕਰਮ ਅੰਕੁਰ ਹੈ,
ਕਰਮ ਅੰਕੁਰ ਹੈ,
ਇਹ ਪ੍ਰਾਪਤੀ ਜੇ ਪੂਰਬਲੇ ਲਿਖੇ ਹੋਏ ਨੇ ਕਰਮ, ਤਾਂ ਇਹ ਚਿੰਨ ਪੈਂਦਾ। ਨਿਸ਼ਾਨ ਦਾ ਤਾਂ ਚਿੰਨ, ਇਹ ਸਿੱਖੀ ਦਾ ਚਿੰਨ। ਨੰਨੂ ਬਿਹਾਰੀ ਨੀ, ਨੰਨੂ ਸਿਆਰੀ ਆ, ਨਿਸ਼ਾਨ ਕਰ ਲਿਓ, ਪੂਰਬ ਲਿਖਤ ਨਿਸ਼ਾਨ, ਨੰਨੂ ਨੂੰ ਸਿਆਰੀ ਨਾਲ ਕਰਿਓ, ਨਿਸ਼ਾਨ ਚਿੰਨ ਸਿਆਰੀ ਹੋਈ ਆ, ਫਿਰ ਠੀਕ ਹੈ ਜੀ, ਸਿਆਰੀ ਕਰ ਲਿਓ ਬਿਹਾਰੀ ਤਾਂ ਨੰਨੇ ਨੂੰ ਨਿਸ਼ਾਨ। ਹਾਂਜੀ, ਇੱਥੇ ਹੁਣ ਚਿੰਨ ਦਾ ਅਰਥ ਹੈ, ਇਹ ਪ੍ਰਮਾਣਿਕ ਦਾ ਅਰਥ ਨਹੀਂ, ਇੱਥੇ ਹੁਣ ਚਿੰਨ ਦੇ ਅਰਥ ਵਿੱਚ ਹੈ। ਹਾਂਜੀ, ਆਹੋ ਖੱਬੇ ਨੰਨੇ ਦੇ ਖੱਬੇ ਪਾਸੇ ਸਿਆਰੀ ਬਾਰੀ ਦਾ ਰੌਲਾ ਜੇ ਮੁੱਕਿਆ ਹੀ ਨਹੀਂ, ਪਤਾ ਨਹੀਂ ਖੱਬੇ ਪਾਸੇ ਲੱਗਦੀ ਆ ਸਿਆਰੀ ਕਿ ਸੱਜੇ ਪਾਸੇ ਲੱਗਦੀ। ਹਾਂਜੀ, ਖੱਬੇ ਪਾਸੇ ਬਿਹਾਰੀ ਹੁੰਦੀ ਹੈ, ਇਹ ਫਿਰ ਭੁੱਲ ਗਏ ਤੁਸੀਂ ਅੱਖਰ ਨੂੰ, ਆਏ ਅੱਖਰ ਨੰਨਾ, ਸੁਣੋ ਸੁਣੋ ਸੁਣੋ, ਆਪਣੇ ਮੂੰਹ ਵਾਲੇ ਪਾਸੇ ਦੇਖੋ, ਤੁਹਾਡਾ ਖੱਬਾ ਪਾਸਾ ਕਿਹੜਾ ਅੱਖਰ ਦੇ, ਇੱਧਰ ਲਾ ਅਤੇ ਸਿਆਰੀ ਹੋਈ, ਅਤੇ ਤੁਸੀਂ ਆਪਣੇ ਸਾਹਮਣੇ ਕਰੋ ਅੱਖਰ ਨੂੰ, ਅੱਖਰ ਦਾ ਖੱਬਾ ਪਾਸਾ ਕਿਹੜਾ ਹੋਊ? ਹਾਂ, ਅੱਖਰ ਦਾ ਖੱਬਾ ਪਾਸਾ, ਫਿਰ ਖੱਬੇ ਪਾਸੇ ਹੋਈ ਕੋਈ ਸੱਜੇ, ਅੱਖਰ ਦਾ ਖੱਬਾ ਪਾਸਾ, ਨੰਨੇ ਦਾ ਖੱਬਾ ਪਾਸਾ ਕਿਹੜਾ ਹੈ? ਹਮੇਸ਼ਾ ਸਿਹਾਰੀ ਖੱਬੇ ਪਾਸੇ ਹੁੰਦੀ ਆ, ਬਿਹਾਰੀ ਸੱਜੇ ਪਾਸੇ ਹੁੰਦੀ ਆ, ਉਹ ਬਿਹਾਰੀ ਆ ਜਿਹੜੀ ਸੱਜੇ ਪਾਸੇ ਵੇਖਦੇ ਹਾਂ, ਇਹ ਕੱਟ ਕੇ ਆਪਾਂ ਨੇ ਖੱਬੇ ਪਾਸੇ ਲਾ ਦਿਓ, ਉਹਨੂੰ ਕਹਾਂਗੇ ਸਿਹਾਰੀ। ਜਿੱਥੇ ਸਿਹਾਰੀ ਆ ਠੀਕ ਹੈ, ਉਹ ਨਾ ਕੱਟ ਦਿਓ, ਨੰਨੇ ਤੋਂ ਪਹਿਲਾਂ ਲਾਉਣੀ ਆ, ਉਹ ਸਿਹਾਰੀ ਹੁੰਦੀ ਆ। ਅੱਜ ਆਪਾਂ ਕੱਲ੍ਹ ਨੂੰ ਮਹਾਰਨੀ ਨਾ ਸ਼ੁਰੂ ਕਰ ਲਈਏ। ਹੁਣ ਨਿਰਣਾ ਹੋ ਗਿਆ ਕਿ ਨਹੀਂ? ਚਲੋ ਫਿਰ ਪੂਰਵ ਲਿਖਤ ਨਿਸ਼ਾਨ,
ਪੂਰਵ ਲਿਖਤ ਨਿਸ਼ਾਨ,
ਪੂਰਲੇ ਪਿਛਲੇ ਕਰਮਾਂ ਦਾ ਲਿਖਿਆ ਹੋਇਆ ਇਹ ਚਿੰਨ੍ਹ ਪੈਂਦਾ ਜਿਹੜਾ ਉੱਪਰ ਦੱਸਿਆ ਸੀ ਉਹ ਚ ਜੇ ਪਿਛਲੇ ਕਰਮਾਂ ਵਿੱਚ ਲਿਖੀ ਹੋਈ ਆ ਸਿੱਖੀ ਉੱਪਰ ਜਿਹੜੇ ਗੁਣ ਦੱਸੇ ਨੇ ਸਿੱਖ ਦੇ ਜੇ ਪੂਰਨ ਕਰਮਾਂ ਵਿੱਚ ਪਿੱਛੇ ਲਿਖੇ ਹੋਏ ਨੇ ਤਾਂ ਇਹ ਚਿੰਨ੍ਹ ਪੈਂਦਾ ਕਰਮ ਅੰਕੁਰ ਹੈ ਫਿਰ ਕਰਮਾਂ ਦਾ ਸੁਖਾਫਾ ਫੁੱਟਦਾ ਕਰਮ ਕਰਮਾਂ ਦਾ ਪਿਆ ਹੋਇਆ ਉਹਨਾਂ ਦਾ ਬੀਜ ਉੱਗਦਾ ਅੰਕੁਰ ਉਹਦਾ ਬੀਜ ਉੱਗਣਾ ਪੂਰਵ ਕਰਮ ਅੰਕਰ ਜਬ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ ਉਹਨਾਂ ਗੁਰੂ ਗ੍ਰੰਥ ਸਾਹਿਬ 'ਚ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਇਉਂ ਫਿਰ ਜਨਮ ਜਨਮਾਂ ਦੇ ਕਰਮ ਜਿਹੜੇ ਨੇ ਜਾਗ ਪੈਂਦੇ ਨੇ ਪੂਰਨ ਗੁਰੂ ਦੇ ਨਾਲ ਮਿਲਾਪ ਹੋ ਆਉਂਦਾ ਹਾਂਜੀ ਜਦੋਂ ਕਰਮਾਂ ਦਾ ਬੀਜ ਉੱਗਦਾ ਹੈ ਚਲੋ ਆਹ ਕਈ ਕਰਮਾਂ ਦਾ ਬੀਜ ਉੱਗਿਆ ਜਿਹੜਾ ਬੈਠੇ ਗੁਰੂ ਦੀ ਹਜ਼ੂਰੀ ਵਿੱਚ ਹਾਂ ਪੋਥੀਆਂ ਸਨਮੁਖ ਸਾਹਮਣੇ ਨੇ ਬਾਣੀ ਪੜ੍ਹੀ ਜਾ ਰਹੀ ਹੈ ਇਹ ਕੋਈ ਪਿਛਲਾ ਕਰਮ ਉੱਗੜਿਆ ਹਾਂਜੀ
ਗੁਰ ਸੇਵਾ ਪ੍ਰਧਾਨ ਸੇਵਕ ਸੂਰ ਹੈ
ਗੁਰਸੇਵਾ ਪ੍ਰਧਾਨ
ਗੁਰਸੇਵਾ ਪ੍ਰਧਾਨ
ਸੇਵਕ ਸੂਰ ਹੈ
ਸੇਵਕ ਸੂਰ ਹੈ
ਹਾਂ ਭਾਈ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ ਉਹੀ ਮੁਖੀਏ ਨੇ ਗੁਰੂ ਦੀ ਸੇਵਾ ਕਰਨ ਵਾਲੇ ਪ੍ਰਧਾਨ ਹੋ ਜਾਂਦੇ ਨੇ ਉਹ ਮੁਖੀਏ ਕਹੇ ਜਾਂਦੇ ਨੇ ਪ੍ਰਧਾਨ ਪ੍ਰਧਾਨ ਗੁਰਸੇਵਾ ਪ੍ਰਧਾਨ ਗੁਰੂ ਦੀ ਸੇਵਾ ਕਰਨ ਵਾਲਾ ਸਿੱਖ ਅਸਲ ਉਹ ਪ੍ਰਧਾਨ ਹੈ ਸੇਵਕ ਸੂਰ ਹੈ ਉਹ ਜਿਹੜਾ ਸਿੱਖ ਹੈ ਨਾ ਸੇਵਾ ਕਰਨ ਵਾਲਾ ਉਹ ਸੂਰਮਾ ਹੁੰਦਾ ਫਿਰ ਬਹਾਦਰ ਹੁੰਦਾ ਹੈ ਕਾਮ ਕਰੋ ਆਦਿਕ ਜਿਹੜੇ ਨੇ ਦੁਸ਼ਮਣ ਲੜਨ ਨੂੰ ਸਮਰੱਥ ਹੁੰਦਾ ਹੈ ਮਨ ਰੂਪੀ ਦੁਸ਼ਮਣ ਨੂੰ ਉਹਨੇ ਜਿੱਤਿਆ ਹੁੰਦਾ ਹੈ ਮਨ ਜਿੱਤੇ ਜਗਜੀਤ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਐਸੇ ਸੂਰਮੇ ਨੇ ਸੋ ਜਿਨਮਲ ਮਾਰੇ ਪੰਜ ਸੂਰ ਸੂਰਬੀਰ ਐਸੋ ਕੌਣ ਬਲੀ ਰੇ ਉਹ ਐਸੇ ਬਲੀ ਹੁੰਦੇ ਨੇ ਇਹਨੇ ਪੰਜਾਂ ਨੂੰ ਮਾਰਿਆ ਹੁੰਦਾ ਹੈ ਸੋ ਹੋਰ ਸੇਵਕ ਸੂਰ ਹੈ ਸੂਰ ਨਾਮ ਸੂਰਜ ਦਾ ਵੀ ਹੁੰਦਾ ਹੈ ਉਹਨਾਂ ਸੇਵਕਾਂ ਦੇ ਅੰਦਰ ਸੂਰਜ ਵਾਂਗੂ ਭਾਈ ਤਿੱਖਾ ਗਿਆਨ ਪ੍ਰਾਪਤ ਹੋਇਆ ਹੁੰਦਾ ਹੈ ਹਾਂ
ਪੂਰਨ ਪਰਮ ਨਿਧਾਨ ਸਦਾ ਭਰਪੂਰ ਹੈ
ਸਦ ਭਰਪੂਰ ਹੈ ਪੂਰਨ ਪਰਮ ਨਿਧਾਨ
ਪੂਰਨ ਪਰਮ ਨਿਧਾਨ
ਸਦ ਭਰਪੂਰ ਹੈ
ਸਦ ਭਰਪੂਰ ਹੈ
ਭਰਪੂਰ ਹੈ ਕਈ ਭੂਰ ਪੜ੍ਹੀ ਜਾਂਦੇ ਭਰਪੂਰ ਨਹੀਂ ਹੈ ਪੱਪਾ ਅੱਗੇ ਭਰਪੂਰ ਹੈ ਹਾਂ ਉਹਨਾਂ ਦੇ ਪੂਰਨ ਕੌਣ ਹੈ ਪਰਮੇਸ਼ਰ ਜੋ ਪੂਰਨ ਪਰਮੇਸ਼ਰ ਹੈ ਉਹਨਾਂ ਦਾ ਬਖਸ਼ਿਆ ਹੋਇਆ ਪਰਮ ਨਿਧਾਨ ਪਰਮ ਮੈਨੇ ਵੱਡਾ ਨਿਧਾਨ ਮੈਨੇ ਖਜ਼ਾਨਾ ਨਾਮ ਦਾ ਵੱਡਾ ਖਜ਼ਾਨਾ ਸਦਾ ਹੀ ਉਹਨਾਂ ਦੇ ਅੰਦਰ ਭਰਪੂਰ ਹੁੰਦਾ ਹੈ ਮੌਜੂਦ ਹੁੰਦਾ ਹੈ ਹਾਂਜੀ
ਸਾਧ ਸੰਗਤ ਅਸਥਾਨ ਜਗਮਗ ਨੂਰ ਹੈ
ਹਾਂ ਸਾਧ ਸੰਗਤ ਅਸਥਾਨ ਸਾਧ ਸੰਗਤ ਅਸਥਾਨ ਵਿਖੇ ਭਾਈ ਉਹ ਪਰਮੇਸ਼ਰ ਦੇ ਨੂਰ ਦਾ ਉਹਨਾਂ ਦੀ ਚੇਤਨ ਸਤਾ ਦਾ ਜਿਹੜਾ ਜਲਵਾ ਹੁੰਦਾ ਜਗਮਗ ਜਗਮਗ ਕਰ ਰਿਹਾ ਹੁੰਦਾ ਪ੍ਰਕਾਸ਼ ਹੀ ਪ੍ਰਕਾਸ਼ ਹੁੰਦਾ ਉੱਥੇ ਦੇਖੋ ਸਹੀ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਇਰਦ ਗਿਰਦ ਥੋੜ੍ਹਾ ਕਿਤੇ ਉੱਥੇ ਪ੍ਰਕਾਸ਼ ਹੈ ਕਿੰਨਾ ਕੁ ਪ੍ਰਕਾਸ਼ ਹੈ ਅੱਗੇ ਦੱਸਣਗੇ ਕਿੰਨਾ ਪ੍ਰਕਾਸ਼ ਹੈ ਦੱਸਣਗੇ ਅੱਗੇ ਪੜ੍ਹੋ
ਲੱਖ ਲੱਖ ਸਸੀਅਰ ਭਾਨ
ਹਾਂ
ਕਿਰਨ ਠਰੂਰ ਹੈ
ਲੱਖਾਂ ਹੀ ਸਸੀਅਰ ਮੈਨੇ ਚੰਦਰਮਾ ਭਾਨ ਮੈਨੇ ਸੂਰਜ ਲੱਖਾਂ ਹੀ ਚੰਦਰਮਾ ਦਾ ਜਿਹੜਾ ਪ੍ਰਕਾਸ਼ ਲੱਖਾਂ ਹੀ ਸੂਰਜਾਂ ਦਾ ਪ੍ਰਕਾਸ਼ ਉਹ ਜਿਹੜਾ ਗੁਰੂ ਦਾ ਪ੍ਰਕਾਸ਼ ਹੈ ਕਿਰਨ ਠਰੂਰ ਹੈ
ਕਿਰਨ ਠਰੂਰ ਹੈ
ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਇੱਕ ਕਿਰਨ ਉਹਨਾਂ ਨੂੰ ਜਿਹੜੀ ਆ ਠੰਡਾ ਕਰਦੀ ਹੈ ਸੂਰਜ ਦੇ ਪ੍ਰਕਾਸ਼ ਨੂੰ ਅਤੇ ਚੰਦਰਮਾ ਦੇ ਪ੍ਰਕਾਸ਼ ਨੂੰ ਮਾਤ ਪਾਉਂਦੀ ਹੈ ਇੰਨਾ ਪ੍ਰਕਾਸ਼ ਕਿ ਚੰਦਰਮਾ ਅਤੇ ਸੂਰਜ ਦਾ ਵੀ ਉਹਨਾਂ ਪ੍ਰਕਾਸ਼ ਨਹੀਂ ਹੁੰਦਾ
ਲੱਖ ਲੱਖ ਵੇਦ ਪੁਰਾਣ ਕੀਰਤਨ ਚੂਰ ਹੈ
ਹਾਂ ਇਉਂ ਲੱਖਾਂ ਹੀ ਵੇਦ ਭਾਵੇਂ ਲੱਖਾਂ ਹੀ ਪੁਰਾਣ ਕੀਰਤਨ ਦੇ ਮੁਕਾਬਲੇ 'ਤੇ ਚੂਰ ਭਾਈ ਚੂਰ ਚੂਰ ਹੁੰਦੇ ਨੇ ਜਿੰਨਾ ਕੀਰਤਨ ਸਭ ਤੋਂ ਸ਼੍ਰੋਮਣੀ ਹੈ ਕਲਯੁੱਗ ਵਿੱਚ ਸੋ ਐਸਾ ਉਹਨਾਂ ਦਾ ਚੂਰ ਨਾਮ ਭਾਵ ਕੀਰਤਨ ਹੀ ਸ਼੍ਰੋਮਣੀ ਹੁੰਦਾ ਇਹਨਾਂ ਨਾਲੋਂ ਲੱਖਾਂ ਵੇਦਾਂ ਪੁਰਾਣਾਂ ਦੇ ਗਿਆਨ ਨਾਲੋਂ ਹਾਂ
ਭਗਤ ਬਸ਼ਲ ਪ੍ਰਵਾਨ ਚਰਨਾ ਧੂਰ ਹੈ
ਭਗਤ ਬਸ਼ਲ ਪ੍ਰਵਾਨ ਭਗਤ ਬਸ਼ਲ ਕੌਣ ਪਰਮੇਸ਼ਰ ਭਗਤਾਂ ਨੂੰ ਪਿਆਰ ਕਰਨ ਵਾਲਾ ਜਿਹੜਾ ਭਗਤਾਂ ਨੂੰ ਪਿਆਰ ਕਰਦਾ ਹੈ ਉਹ ਉਹਦੀ ਪ੍ਰਾਪਤੀ ਕਰਕੇ ਉਹਦਾ ਰੂਪ ਹੋ ਚੁੱਕੇ ਨੇ ਉਹ ਸਿੱਖ ਅਜਿਹੀ ਕਮਾਈ ਕਰਕੇ ਜਿਸ ਕਰਕੇ ਪ੍ਰਵਾਨ ਉਹ ਸਿੱਖ ਮਨਜ਼ੂਰ ਨੇ ਫਿਰ ਉਹਦੇ ਦਰ 'ਤੇ ਇੱਥੇ ਵੀ ਪ੍ਰਮਾਣਿਕ ਨੇ ਰੱਬ ਦੇ ਦਰ 'ਤੇ ਵੀ ਮਨਜ਼ੂਰ ਸੁਦਾ ਨੇ ਉਹ ਜਿਹੜੇ ਰੱਬ ਭਗਤ ਬਸਲ ਦਾ ਰੂਪ ਹੋ ਗਏ ਨੇ ਜਿਹੜੇ ਹੋਰ ਉਹਨਾਂ 'ਚ ਕੀ ਗਾਉਣਾ ਜੀ ਚਰਨਾ ਧੂਰ ਹੈ ਸਦਾ ਚਰਨਾਂ ਦੀ ਧੂੜ ਹੋ ਕੇ ਰਹਿੰਦੇ ਨੇ ਜਲਾਉਂਦੇ ਨਹੀਂ ਆਪਣੇ ਆਪ ਨੂੰ ਅਸੀਂ ਵੀ ਉਹੋ ਜਿਹੇ ਸਿੱਖਾਂ ਦੀ ਚਰਨਾਂ ਦੀ ਧੂੜ ਹੋ ਜਾਈਏ ਬਲਿਹਾਰੇ ਜਾਈਏ ਉਹਨਾਂ ਗੁਰਸਿੱਖਾਂ ਤੋਂ ਧੂੜੀ ਮੱਝਣ ਧੂੜੀ ਮੱਝਣ ਸਾਧਖੇ ਸਾਈਂ ਥੀਏ ਕਿਰਪਾਲ ਰੱਬ ਕਿਰਪਾਲੂ ਹੁੰਦਾ ਉਹਨਾਂ ਦੀ ਧੂੜੀ ਜੇ ਕਦੇ ਮੱਥੇ 'ਤੇ ਲੱਗ ਜਾਏ ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਹੈ ਸੁੱਖ ਮੰਗ ਹੈ ਮੋਕਾ ਕਰ ਸੰਤਨ ਕੀ ਧੂਰੇ ਧੂੜੀ ਵਿੱਚ ਲੜੰਦੜੀ ਸੋਹਾਂ ਨਾਨਕ ਤਹਿ ਸਹਿ ਨਾਲੇ ਕਰੋ ਕਿਰਪਾ
ਗੁਰਸਿੱਖ ਸਿੱਖ ਗੁਰ ਦੋਏ ਅਲਖ ਲਖਾਇਆ
ਇਹ ਦੋਏ ਦੀ ਬਜਾਏ ਸੋਏ ਪਾਠ ਕਰ ਲਿਓ ਗੁਰਸਿੱਖ ਸਿੱਖ ਗੁਰ ਸੋਏ ਕੱਟਿਓ ਵੀ ਨਾ ਸਾਈਡ 'ਤੇ ਲਿਖ ਲਿਓ ਉੱਥੇ ਬਰਾਬਰ ਸੋਏ ਹੁਣ ਗੁਰੂ ਅਤੇ ਸਿੱਖ ਵਿੱਚ ਕੀ ਫਰਕ ਕੋਈ ਨਹੀਂ ਰਹਿੰਦਾ ਗੁਰੂ ਜਿਹੜਾ ਹੈ ਭਾਈ ਸਿੱਖ ਗੁਰੂ ਵਿੱਚ ਭੇਦ ਹੋ ਜਾਂਦਾ ਦੋ ਨਹੀਂ ਰਹਿ ਜਾਂਦੇ ਉਹੀ ਰੂਪ ਹੋ ਜਾਂਦਾ ਅਲੱਖ ਲਿਖਾਇਆ ਅਲੱਖ ਸਰੂਪ ਪਰਮੇਸ਼ਰ ਨੂੰ ਗੁਰੂ ਨੇ ਉਹਨਾਂ ਨੂੰ ਲਿਖਾ ਦੇ ਗੁਰੂ ਨੇ ਉਹਨਾਂ ਸਿੱਖਾਂ ਨੂੰ ਅਲੱਖ ਸਰੂਪ ਪਰਮੇਸ਼ਰ ਨੂੰ ਜਣਾ ਦਿੱਤਾ ਹੁੰਦਾ ਅੱਗੇ ਉਹ ਵੀ ਫਿਰ ਜਣਾਉਣ ਦੇ ਯੋਗ ਹੋ ਜਾਂਦੇ ਨੇ ਜਿਵੇਂ ਲਹਿਣਾ ਜੀ ਅੰਗਦ ਰੂਪ ਹੋ ਕਰਕੇ ਅੱਗੇ ਹੋਰ ਸਿੱਖਾਂ ਨੂੰ ਗੁਰੂ ਉਪਦੇਸ਼ ਦੇਣ ਦੇ ਯੋਗ ਹੋਏ ਹੁਣ ਲੈਣਾ ਵਿੱਚ ਵੀ ਜੀ ਅਤੇ ਗੁਰੂ ਨਾਨਕ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਕੋਈ ਭੇਦ ਹੀ ਨਹੀਂ ਨਾ ਰਹਿ ਗਿਆ ਇਉਂ ਗੁਰੂ ਦੇ ਸਿੱਖ ਵਿੱਚ ਅਤੇ ਗੁਰੂ ਵਿੱਚ ਭਾਈ ਮਿਲ ਜਾਂਦਾ ਸਿੱਖ ਕੋਈ ਭੇਦ ਨਹੀਂ ਰਹਿ ਜਾਂਦਾ ਸਿੱਖ ਵੀ ਗੁਰੂ ਹੋ ਨਿਬੜਦਾ ਹੈ ਖਾਲਸਾ ਮੇਰੋ ਸਤਿਗੁਰ ਪੂਰਾ ਕਹਿ ਦਿੱਤਾ ਕਲਗੀਧਰ ਜੀ ਨੇ ਹਾਂਜੀ
ਗੁਰਦਿਖਿਆ ਲੈ ਸੋਏ ਸਿੱਖ ਸਦਾਇਆ
ਗੁਰਦਿਖਿਆ ਲੈ ਸਿੱਖ ਸਿੱਖ ਸਦਾਇਆ ਇਉਂ ਪਾਠ ਹੈ ਗੁਰਦਿਖਿਆ ਲੈ ਸਿੱਖ ਸਿੱਖ ਸਦਾਇਆ ਉਹ ਹਾਂਜੀ ਉਹ ਕੱਟ ਦਿਓ ਸੋਏ ਦੀ ਬਜਾਏ ਜੀ ਸਿੱਖ ਕਰ ਲਿਆ ਜੇ ਠੀਕ ਵੀ ਕਰ ਦਿਓ ਕੁਝ ਹੋਰ ਤਾਂ ਨਹੀਂ ਕਰੀ ਜਾਂਦੇ ਕੀ ਕਰਿਆ ਹੁਣ ਤੁਸੀਂ ਭਲਾ ਦੱਸਿਓ ਕੱਟਿਆ ਕੀ ਹੈ ਪਹਿਲਾਂ ਤਾਂ ਦੱਸੋ ਸੋਏ ਕੱਟ ਕੇ ਕਰਿਆ ਕੀ ਹੈ ਕਿਵੇਂ ਲਿਖਿਆ ਸਿਹਾਰੀ ਕਿਹੜੇ ਪਾਸੇ ਲਾਈ ਹੈ ਫਿਰ ਤਾਂ ਠੀਕ ਚਲੋ ਗੁਰਦਿਖਿਆ ਲੈ ਸਿੱਖ ਦਿਖਿਆ ਨਾਮ ਲੈ ਗੁਰੂ ਦੀ ਸਿੱਖਿਆ ਉਹ ਸਿੱਖ ਫਿਰ ਗੁਰੂ ਦੀ ਸਿਕਸ਼ਾ ਲੈ ਕੇ ਕਦੋਂ ਮਿਲਦੀ ਗੁਰੂ ਨਾਨਕ ਸਾਹਿਬ ਵਾਲੇ ਗੁਰਦਿਖਿਆ ਚਰਨਾਮ੍ਰਿਤ ਲੈ ਕੇ ਮਿਲਦੀ ਸੀ ਫਿਰ ਸਿੱਖੀ ਦੀ ਪ੍ਰਾਪਤੀ ਹੁੰਦੀ ਸੀ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਗੁਰਦਿਖਿਆ ਕਿਵੇਂ ਦੇਣ ਦਾ ਫਿਰ ਰੂਲ ਬਣਾਇਆ ਖੰਡੇ ਵੱਟ ਦੇ ਅੰਮ੍ਰਿਤ ਦੁਆਰਾ ਪੰਜਾਂ ਪਿਆਰਾਂ ਕੋਲ ਆ ਕਰਕੇ ਗੁਰਦਿਖਿਆ ਮਿਲਦੀ ਹੈ ਇਉਂ ਗੁਰ ਦੀ ਦਿੱਖਿਆ ਗੁਰ ਦੀ ਸਿੱਖਿਆ ਲੈ ਕਰਕੇ ਫਿਰ ਸਿੱਖ ਕਹਾਉਂਦਾ ਸਿੱਖ ਸਦਾਇਆ ਤਾਂ ਸਿੱਖ ਕਹਾਉਣ ਦੇ ਭਾਈ ਯੋਗ ਹੁੰਦਾ ਉਹ ਐਵੇਂ ਨਹੀਂ ਸਿੱਖ ਬਣਦਾ ਹਾਂਜੀ ਗੁਰਦਿਖਿਆ ਲੈ ਸਿੱਖ ਇੱਕ ਨੂੰ ਲਾ ਸੱਸੇ ਨੂੰ ਲਾ ਦਿਓ ਕੱਖਾ ਮੁਕਤ ਹੈ ਅੱਗੇ ਫਿਰ ਸਿੱਖ ਸਦਾਇਆ ਹੁਣ ਹਾਂਜੀ ਇੱਥੇ ਜਿਹੜਾ ਸਿੱਖ ਦਾ ਅਰਥ ਹੈ ਸਿੱਖਿਆ ਵਾ ਜਿੱਥੇ ਔਂਕੜ ਨਹੀਂ ਹੈਗਾ ਕੱਖਾ ਮੁਕਤ ਹੈ ਉਹ ਸਿੱਖ ਦਾ ਅਰਥ ਹੈ ਸਿੱਖਿਆ ਅੱਗੇ ਜਿਹੜਾ ਸਿੱਖ ਹੈ ਉਹ ਔਂਕੜ ਸਹਿਤ ਹੈ ਔਂਕੜ ਕਰ ਲਿਓ ਉੱਥੇ ਔਂਕੜ ਕਰ ਲਿਓ ਮਗਰਲੇ ਕੱਖੇ ਉਹ ਫਿਰ ਸਿੱਖ ਕਹਾਉਂਦਾ ਹੈ ਗੁਰੂ ਦੀ ਸਿੱਖਿਆ ਲੈ ਕੇ ਗੁਰੂ ਤੋਂ ਦਿੱਖਿਆ ਲੈ ਕੇ ਜਾਂ ਦੋਵੇਂ ਅਰਥ ਸਿੱਖ ਦੇ ਵਿੱਚ ਆਉਂਦੇ ਨੇ ਗੁਰੂ ਦੀ ਦਿੱਖਿਆ ਸਿੱਖੇ ਆ ਗਈ ਨਾ ਗੁਰੂ ਦੀ ਸਿੱਖਿਆ ਲੈ ਕੇ ਜਿਹੜੇ ਸਿੱਖ ਨੇ ਫਿਰ ਸਿੱਖ ਕਹਾਉਂਦਾ ਹੈ ਚਲੋ ਅੱਗੇ
ਗੁਰਸਿੱਖ ਇੱਕੋ ਹੋਏ ਜੋ ਗੁਰ ਪਾਇਆ
ਹਾਂ ਗੁਰੂ ਦਾ ਸਿੱਖ ਅਤੇ ਫਿਰ ਸਿੱਖ ਅਤੇ ਗੁਰੂ ਇੱਕੋ ਹੋ ਜਾਂਦੇ ਨੇ ਕਿਵੇਂ ਹੁੰਦੇ ਨੇ ਜੋ ਗੁਰ ਪਾਇਆ ਜਿਹੜਾ ਸਿੱਖ ਗੁਰੂ ਨੂੰ ਪਾ ਗਿਆ ਉਹ ਹੁੰਦਾ ਭਾਈ ਹਰੇਕ ਨਹੀਂ ਫਿਰ ਜਿਹੜਾ ਗੁਰੂ ਨੂੰ ਪਾ ਗਿਆ ਚੰਗਾ ਲੱਗਾ ਉਹ ਫਿਰ ਗੁਰੂ ਦਾ ਹੀ ਰੂਪ ਹੋ ਨਿਬੜਦਾ ਹੈ ਲੈਣਾ ਜੀ ਪਾ ਗਏ ਸੀ ਗੁਰੂ ਰੂਪ ਬਣਾ ਦਿੱਤੇ ਹਾਂਜੀ ਹੀਰਾ
ਹੀਰਾ ਕਣੀ ਪਰੋਏ ਹੀਰ ਵਿਧਾਇਆ
ਹਾਂ ਹੀਰਾ ਜਿਹੜਾ ਨਾ ਹੀਰੇ ਦੀ ਜਿਹੜੀ ਕਣੀ ਹੁੰਦੀ ਹੈ ਉਹੀ ਹੀਰੇ ਨੂੰ ਬਿੰਨ ਸਕਦੀ ਹੈ ਜੇ ਕਹੋ ਹੀਰੇ ਵਿੱਚ ਗਲੀ ਲੋਹੇ ਦਾ ਬਰਮਾ ਨਹੀਂ ਕਦੇ ਕਰ ਸਕਦਾ। ਸੋ ਹੀਰੇ ਦੇ ਵਿੱਚ ਗਲੀ ਜੇ ਕਰ ਸਕਦਾ ਤਾਂ ਹੀਰੇ ਦਾ ਬਣਾਇਆ ਬਰਮਾ ਹੀ ਕਰ ਸਕਦਾ, ਹੀਰਾ ਹੀ ਬਣ ਸਕਦਾ। ਜੇ ਹੀਰੇ ਉੱਤੇ ਥੋੜ੍ਹਾ ਮਾਰੀਏ ਨਾ, ਇਹ ਨਹੀਂ ਕਿ ਹੀਰਾ ਟੁੱਟ ਜੂ, ਹੀਰਾ ਥੋੜ੍ਹੇ ਵਿੱਚ ਖੁੱਭ ਜਾਂਦਾ, ਇੰਨਾ ਗੜੜਾ ਹੁੰਦਾ। ਜੇ ਆਇਰਨ 'ਤੇ ਰੱਖ ਕੇ ਕੁੱਟੀਏ ਤਾਂ ਆਇਰਨ ਵਿੱਚ ਖੁੱਭ ਸਕਦਾ, ਇੰਨਾ ਸਖਤ ਹੁੰਦਾ। ਸੋ ਹੀਰੇ ਨੂੰ ਬਿੰਨਣ ਵਾਸਤੇ ਹੀਰੇ ਦਾ ਹੀ ਬਰਮਾ ਬਣਾਉਣਾ ਪੈਂਦਾ, ਹੀਰੇ ਦੀ ਕਣੀ ਨਾਲੇ ਉਹਦੇ 'ਚ ਗਲੀ ਹੁੰਦੀ ਹੈ ਤਾਂ ਹੀਰਾ ਬਿੰਨਿਆ ਜਾਂਦਾ। ਹੀਰ ਵਧਾਈ ਹੈ ਤਾਂ ਹੀਰੇ 'ਚ ਗਲੀ ਹੁੰਦੀ ਹੈ, ਹੀਰਾ ਬਿੰਨਿਆ ਜਾਂਦਾ। ਸੋ ਇਵੇਂ ਹੀ ਹੀਰਾ, ਹੀਰਾ ਕੀ ਆ ਭਾਈ? ਨਾਮ, ਨਾਮ ਰੂਪੀ ਹੀਰੇ ਦੁਆਰਾ। ਸੋ ਕਣੀ ਕੀ ਪਰਾਉਣੀ ਹੈ? ਅਤੇ ਜਿਹੜਾ ਸਿੱਸਿਆ ਹਿਰਦੇ ਰੂਪੀ ਹਿਰਦੇ ਨੂੰ ਬਿੰਨਣਾ, ਉਹਨੂੰ ਪਰਾਉਣਾ ਨਾਮ ਦੇ ਨਾਲ। ਅਤੇ ਇਉਂ ਹੀਰ ਵਧਾਈ ਹੈ, ਇਉਂ ਹੀਰਾ ਪਰਮੇਸ਼ਰ ਦੇ ਨਾਲ ਪਾਈ, ਹੀਰਾ ਪਰਮੇਸ਼ਰ ਬਿੰਨਿਆ ਜਾਂਦਾ ਹੈ। ਹਾਂ,
ਜਲ ਤਰੰਗ ਅਵਲੋਏ
ਜਾਂ ਕਣੀ ਨਾਮ ਸਿੱਖਿਆ ਦਾ ਵੀ ਹੈ। ਹੀਰਾ ਕੀ ਹੈ? ਨਾਮ। ਕਣੀ ਕੀ ਹੈ? ਸਿੱਖਿਆ। ਇਹਦੇ ਨਾਲ ਪ੍ਰੋ ਕਰਕੇ ਫਿਰ ਜਿਹੜਾ ਸੀ ਹੀਰ ਵਧਾਈ ਹੈ, ਵਾਹਿਗੁਰੂ ਜਿਹੜਾ ਹੀਰਾ ਹੈ ਉਹਨੂੰ ਬਿੰਨ ਲੈਂਦਾ ਹੈ, ਪ੍ਰਾਪਤ ਕਰ ਲੈਂਦਾ ਹੈ। ਹਾਂਜੀ, ਜਲ ਤਰੰਗ,
ਜਲ ਤਰੰਗ ਅਵਲੋਏ ਸਲਿਲ ਸਮਾਇਆ।
ਹਾਂ, ਜਲ ਤਰੰਗ ਅਵਲੋਏ, ਅਵਲੋਏ ਹੁੰਦਾ ਨਾਮ ਵੇਖਣ ਦਾ। ਜਿਵੇਂ ਪਾਣੀ ਦੀ ਲਹਿਰ ਵੇਖਣ ਚਾਹੁੰਦੀ ਹੈ ਨਾ, ਹੁੰਦੀ ਤਾਂ ਪਾਣੀ ਹੋਇਆ ਨਾ, ਪਾਣੀ ਤੋਂ ਵੱਖਰੀ ਤਾਂ ਨਹੀਂ ਨਾ ਉਹ। ਜਦ ਨਹੀਂ ਸੀ ਉੱਠੀ ਜਦ ਵੀ ਉਹ ਪਾਣੀ ਸੀ, ਜਦ ਹਵਾ ਦੇ ਬਲ ਕਰਕੇ ਉੱਠ ਕਰੀ ਹੁਣ ਵੀ ਪਾਣੀ ਹੈ। ਹਵਾ ਹਟ ਗਈ ਹੈ ਤਾਂ ਮੁੜ ਕੇ ਫਿਰ ਪਾਣੀ 'ਚ ਮਿਲ ਗਈ। ਜਦ ਉੱਠੀ ਸੀ ਜਦ ਵੀ ਪਾਣੀ, ਜਦ ਨਹੀਂ ਸੀ ਉੱਠੀ ਜਦ ਵੀ ਉਹ ਪਾਣੀ ਸੀ। ਉੱਠ ਕਰੀ ਲਹਿਰ ਹੁਣ ਵੀ ਪਾਣੀ ਹੈ, ਫਿਰ ਮਿਲ ਗਈ ਫਿਰ ਵੀ ਪਾਣੀ ਹੈ। ਸਲਲ ਸਮਾਇਆ, ਸਲਲ ਨਾਮ ਪਾਣੀ ਦਾ, ਪਾਣੀ ਤੋਂ ਉੱਠੀ ਨਦੀ ਦੇ ਅਰਥ ਵੀ ਜਾਂਦੇ, ਹੁਣ ਪਾਣੀ ਦਾ ਅਰਥ। ਹਾਂ, ਜਿਉਂ ਸਲਲ ਹੈ ਸਲਲ ਸਮਾਇਆ ਹੁੰਦਾ ਨਾ, ਪਾਣੀ ਪਾਣੀ ਸਮਾ ਜਾਂਦਾ। ਸੋ ਇਉਂ ਉਹ ਪਾਣੀ ਦਾ ਹੀ ਰੂਪ ਹੈ। ਇਵੇਂ ਆਪਾਂ ਭਾਈ, ਜਲ ਕੀ ਹੈ? ਅਕਾਲ ਪੁਰਖ ਵਾਹਿਗੁਰੂ। ਤਰੰਗ ਕੀ ਹੈ? ਆਪਣੇ ਸਰੀਰ। ਸੋ ਇਉਂ ਪਾਣੀ, ਜਲ ਪਰਮੇਸ਼ੁਰ ਤੋਂ ਆਪਾਂ ਉੱਠੀ ਸੀ ਲਹਿਰ ਸਰੀਰਾਂ ਦੀ, ਜਦ ਉੱਠੀ ਨਹੀਂ ਸੀ ਜਿੰਨਾ ਚਿਰ ਸੁਣਨ ਵਾਸਤਾ ਚ ਰਿਹਾ ਪਰਮੇਸ਼ੁਰ, ਜਦ ਵੀ ਉਹ ਬ੍ਰਹਮੇ ਸੀ। ਅਤੇ ਹੁਣ ਜਦੋਂ ਉਹਨੇ ਆਕਾਰ ਬਣਾ ਦਿੱਤੇ, ਸਰੀਰ ਆਪਣੇ ਬਣਾ ਦਿੱਤੇ, ਇਹ ਲਹਿਰਾਂ ਬਣ ਗਈਆਂ ਉਹਦੀਆਂ, ਹੁਣ ਵੀ ਬ੍ਰਹਮ ਹੀ ਹੈ। ਜਦ ਫਿਰ ਉਹਦੇ 'ਚ ਸਮਾਏ ਜਾਵਾਂਗੇ ਤਾਂ ਫਿਰ ਵੀ ਬ੍ਰਹਮ ਹੀ ਹੈ, ਬ੍ਰਹਮ ਹੀ ਹੈ ਸਾਰੇ। ਹਾਂਜੀ, ਸਮਝ ਆ ਗਈ? ਨਹੀਂ, ਆਪਾਂ ਕੀ ਹਾਂ? ਬ੍ਰਹਮ ਦੀ ਲਹਿਰ। ਅਤੇ ਪਾਣੀ ਕੌਣ ਹੈ ਜਿੱਥੋਂ ਉੱਠੇ ਆਪਾਂ? ਬ੍ਰਹਮ। ਹੁਣ ਜਦੋਂ ਆਪਾਂ ਉੱਠੇ ਨਹੀਂ ਸੀ, ਜਦ ਕੀ ਸੀ? ਜਦ ਹੀ ਬ੍ਰਹਮੇ ਸੀ, ਜਲ ਰੂਪੀ ਬ੍ਰਹਮ ਸੀ। ਅਤੇ ਹੁਣ ਉੱਠ ਖੜੀ ਆਪਾਂ ਲਹਿਰਾਂ ਸਰੀਰ, ਹੁਣ ਕੀ ਹਾਂ? ਬ੍ਰਹਮ ਦਾ ਹੀ ਰੂਪ ਆ, ਉਹਦਾ ਹੀ ਉਹ ਆ। ਜਦੋਂ ਆਪਾਂ ਸਮਾ ਜਾਵਾਂਗੇ ਫਿਰ ਵੀ ਬ੍ਰਹਮ ਹੀ ਹੋਊਗਾ। ਹੁਣ ਸਮਝ ਆ ਗਈ? ਚੱਲੀ ਅੱਗੇ। ਲਹਿਰ ਵਿੱਚ ਅਤੇ ਪਾਣੀ ਦੇ ਸਮੁੰਦਰ ਫਰਕ ਨਹੀਂ ਕੋਈ ਹੁੰਦਾ, ਇਵੇਂ ਸਰੀਰ ਰੂਪੀ ਲਹਿਰਾਂ ਵਿੱਚ ਅਤੇ ਬ੍ਰਹਮ 'ਚ ਫਰਕ ਕੋਈ ਨਹੀਂ, ਉਹੀ ਰੂਪ ਆ, ਜੇ ਕੋਈ ਸਮਝ ਇਸ ਗੱਲ ਨੂੰ। ਹਾਂ,
ਜੋਤੀ ਜੋਤ ਸਮਾਏ,
ਸਮੋਹੇ
ਸਮੋਏ ਦੀਪ ਦਿਖਾ ਦੀਪ ਆਇਆ।
ਦੱਦਣ ਬਿਹਾਰੀ ਸਿਆਰੀ ਜੀ,
ਦੀਪ ਆਇਆ
ਦਿਪਾਇਆ ਦੱਦਣ। ਹਾਂ ਪੜ੍ਹੋ ਜੀ। ਜੋਤੀ ਜੋਤ ਸਮਾਏ,
ਜੋਤੀ ਜੋਤ ਸਮੋਏ।
ਹਾਂ, ਜੋਤੀ ਜੋਤ ਸਮੋਏ,
ਜੋਤੀ ਜੋਤ ਸਮੋਏ
ਦੀਪ
ਦੀਪ।
ਇੱਥੇ ਤਾਂ ਬਿਹਾਰੀ ਨਾਲ ਹੈ, ਅੱਗੇ ਦਿਪਾਇਆ
ਦੀਪਾਇਆ
ਦੱਦਣ ਨੂੰ ਸਿਆਰੀ ਨਾਲ ਹੈ। ਉੱਥੇ ਸਿਆਰੀ ਕਰ ਲਿਓ, ਦੱਦੇ ਤੋਂ ਪਹਿਲਾਂ ਲਾ ਦਿਓ, ਉਦੋਂ ਬਾਅਦ ਫਿਰ ਦੱਦਾ ਖੱਬੇ ਪਾਸੇ ਨੂੰ ਛੱਡ ਕੇ ਨਾ, ਹੁਣ ਉਹ ਨਹੀਂ ਤੁਹਾਨੂੰ ਸਮਝ ਆਉਂਦੀ। ਦੱਦੇ ਦੇ ਲਿਖਣ ਤੋਂ ਪਹਿਲਾਂ ਲਿਖੋ ਸਿਆਰੀ, ਦਿਪਾਇਆ। ਇਉਂ ਜੋਤੀ ਕੌਣ ਹੈ? ਪਰਮੇਸ਼ਰ। ਜੋਤ ਕੌਣ ਆ? ਆਪਣੇ ਅੰਦਰ ਜੋ ਉਹਦੀ ਪਰਤਕ ਜੋਤ ਹੈ, ਉਹਦੇ ਵਿੱਚ ਜਦੋਂ ਭਾਈ ਸਮਾ ਜਾਂਦੀ ਹੈ, ਦੀਪ ਦਿਪਾਇਆ, ਇਉਂ ਗਿਆਨ ਰੂਪੀ ਦੀਵਾ ਜਿਹੜਾ ਹੈ ਭਾਈ ਜਗ ਪੈਂਦਾ ਹੈ, ਅੰਦਰਲੀ ਜੋਤ ਦਾ ਪ੍ਰਕਾਸ਼ ਉਹਦਾ ਜਿਹੜਾ ਸੀ, ਪਰਤਕ ਜੋਤ ਚੇਤਨ ਜੋਤ ਜਿਹੜੀ ਸੀ ਪਰਮੇਸ਼ਰ ਨਾਲ ਮਿਲ ਜਾਂਦੀ ਆ, ਜਿਵੇਂ ਇੱਕ ਦੀਵੇ ਤੋਂ ਦੀਵਾ ਜਗ ਪੈਂਦਾ ਹੈ। ਚਲੋ ਅੱਗੇ।
ਅਚਰਜ
ਅਚਰਜ ਪੜ੍ਹਨ,
ਅਚਰਜ ਅਚਰਜ,
ਉਹ ਵੀ ਅਚਰਜ,
ਅਚਰਜ ਟੋਏ,
ਚਲਤ ਬਣਾਇਆ ਆਚਰਜ ਢੋਏ
ਆਚਰਜ
ਕੌਣ ਹੈ? ਪਰਮੇਸ਼ਰ। ਉਹ ਆਚਰਜ ਪਰਮੇਸ਼ਰ ਤੋਂ ਉਹਨਾਂ ਮਿਲ ਕੇ ਸਿੱਖ ਆਚਰਜ ਰੂਪ ਹੋ ਗਿਆ। ਢੋਏ ਨਾਮ ਹੁੰਦਾ ਮਿਲਣ ਦਾ। ਜੋ ਆਚਰਜ ਰੂਪ ਨਾਲ ਮਿਲਿਆ ਨਾ ਸਿੱਖ ਤਾਂ ਆਚਰਜ ਸਰੂਪ ਹੋ ਗਿਆ। ਐਸਾ ਚਲਤ ਬਣਾਉਣਾ ਕੀਤਾ ਖੇਲ।
ਦੁੱਧੋ ਦਹੀਂ ਬਲੋਏ
ਹਾਂ
ਘਿਓ ਕਢਾਇਆ।
ਠੀਕ ਹੈ, ਪੜ੍ਹ ਲਓ ਸਾਰੇ। ਦੁੱਧੋਂ ਦਹੀਂ ਬਲੋਏ ਘਿਓ ਕਢਾਇਆ ਹਾਂ। ਦੁੱਧ ਤੋਂ ਸਿੱਧਾ ਤਾਂ ਨਹੀਂ ਘਿਓ ਫੜ ਕੇ ਕੱਢ ਲੈਂਦਾ ਬਾਹਰ? ਪਹਿਲਾਂ ਦੁੱਧ ਨੂੰ ਕੀ ਲਾਉਣਾ ਪੈਂਦਾ ਹੈ? ਜਾਗ। ਫਿਰ ਬਲੋਏ ਨਾਮ ਹੁੰਦਾ ਰਿੜਕਣ ਦਾ, ਫਿਰ ਰਿੜਕਣਾ ਪੈਂਦਾ ਹੈ, ਫਿਰ ਘਿਓ, ਫਿਰ ਮੱਖਣ ਨਿਕਲਦਾ ਹੈ। ਸੋ ਦੁੱਧ ਕੀ ਹੈ? ਨਿਸ਼ਕਾਮ ਕਰਮ। ਨਿਸ਼ਕਾਮ ਕਰਮਾਂ ਰੂਪੀ ਜਿਹੜਾ ਦੁੱਧ ਹੈ ਨਾ, ਇਹਦੇ 'ਚ ਦਹੀਂ। ਫਿਰ ਦਹੀਂ ਕਿਵੇਂ ਬਣਿਆ? ਜਿਹੜਾ ਸੀ ਪ੍ਰੀਤੀ ਰੂਪੀ ਜਾਗ ਲਾ ਕੇ, ਫਿਰ ਜਿਹੜਾ ਸੀ ਦਹੀਂ ਬਣ ਗਿਆ ਵਿਵੇਕ ਰੂਪੀ। ਇਸ ਦਹੀਂ ਨੂੰ ਬਲੋਏ ਰਿੜਕਿਆ। ਰਿੜਕਣਾ ਕੀ ਹੈ? ਵਾਰ ਵਾਰ ਜਿਹੜਾ ਨਾਮ ਦਾ ਅਭਿਆਸ ਕਰਨਾ, ਅਤੇ ਇਹਨੂੰ ਰਿੜਕਣਾ ਕੀਤਾ। ਇਹ ਰਿੜਕਿਆ, ਫਿਰ ਮੱਖਣ ਕਿਹੜਾ ਨਿਕਲਿਆ? ਬ੍ਰਹਮ ਗਿਆਨ। ਬ੍ਰਹਮ ਗਿਆਨ ਰੂਪੀ ਮੱਖਣ ਕੱਢ ਲਿਆ।
ਇੱਕ ਚਾਨਣ ਅਤੇ ਲੋਏ
ਤਿਹੋ ਲੋਏ
ਪ੍ਰਗਟੀ ਆਇਆ।
ਠੀਕ ਹੈ, ਪ੍ਰਗਟੀ ਆਇਆ। ਇੱਕ ਚਾਨਣ ਤ੍ਰਿਹੋ ਲੋਏ ਪ੍ਰਗਟੀ ਆਇਆ। ਇੱਕੋ ਪਰਮੇਸ਼ਰ ਦਾ, ਫਿਰ ਉਹਦੀ ਚੇਤਨ ਸਦਾ ਦਾ ਪ੍ਰਕਾਸ਼ ਤਿੰਨੇ ਲੋਕਾਂ ਵਿੱਚ ਹੋ ਜਾਂਦਾ, ਜਿਹੜਾ ਹੋਇਆ ਹੋਇਆ ਹੈ। ਹਾਂਜੀ, ਤਿੰਨ ਲੋਏ ਮੈਨੇ ਲੋਕ, ਤ੍ਰਿਹੋ ਲੋਏ ਤਿੰਨੇ ਲੋਕਾਂ ਵਿੱਚ ਇੱਕੋ ਦਾ ਹੀ ਫਿਰ ਚਾਨਣਾ ਪਾਈ ਦ੍ਰਿਸ਼ਟੀ ਆਉਂਦਾ ਹੈ। ਇਹ ਉਹਨੂੰ ਪਲਟ ਹੋ ਆਉਂਦਾ ਹੈ ਵੀ ਤਿੰਨੇ ਲੋਕਾਂ ਵਿੱਚ ਇੱਕੋ ਹੀ ਪ੍ਰਕਾਸ਼ ਰਿਹਾ ਸਾਰੇ। ਹਾਂਜੀ,
ਸਤਿਗੁਰੂ ਨਾਨਕ ਦੇਵ ਗੁਰ ਹੋਇਆ।
ਠੀਕ ਹੈ, ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇਵ ਪਰਮੇਸ਼ਰ ਦਾ ਸਰੂਪ ਨੇ, ਕਿਸੇ ਦੇਵੀ ਦੇਵਤੇ ਦਾ ਰੂਪ ਨਹੀਂ, ਅਕਾਲ ਪੁਰਖ ਦਾ ਸਰੂਪ ਨੇ। ਹਾਂ, ਗੁਰਾਂ ਉੱਥੇ ਬਿੰਦੀ ਲੱਗ ਜੂਗੀ, ਗੁਰਾਂ ਗੁਰ ਹੋਇਆ। ਇਉਂ ਗੁਰੂ ਸਾਹਿਬ ਜੀ ਗੁਰਾਂ ਦੇ ਗੁਰੂ ਹੋਏ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਸ਼੍ਰੋਮਣੀ ਗੁਰੂ ਹੋਏ ਨੇ। ਹਾਂ, ਗੁਰਾਂ ਗੁਰ ਹੋਇਆ, ਗੁਰਾਂ ਦੇ ਗੁਰੂ ਹੋਏ। ਹਾਂਜੀ,
ਅੰਗਦ ਅਲੱਖ ਅਪੇਓ
ਹਾਂ
ਸਹਿਜ ਸਮੋਇਆ।
ਹਾਂ, ਗੁਰੂ ਨਾਨਕ ਸਾਹਿਬ ਜੀ ਤੋਂ ਫਿਰ ਅੰਗਾਂ ਨਾਲ ਮਿਲਾ ਕੇ ਜੋ ਅੰਗਦ ਸਾਹਿਬ ਬਣਾ ਦਿੱਤੇ। ਕੀ ਰੂਪ ਹੋਏ? ਉਹ ਅਲੱਖ ਅਭੇਓ, ਜਿਹੜਾ ਪਰਮੇਸ਼ੁਰ ਲਿਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ, ਉਹਦਾ ਰੂਪ ਹੋ ਗਏ। ਅਭੇਓ, ਜਿਸ ਪਰਮੇਸ਼ੁਰ ਦਾ ਭੇਦ ਨਹੀਂ ਪਾਇਆ ਜਾਂਦਾ, ਉਹ ਰੂਪ ਹੋ ਗਏ ਅੰਗਦ ਜੀ। ਸਹਿਜ ਸਮੋਇਆ, ਅਤੇ ਸਹਿਜ ਹੀ ਸਮਾ ਗਏ ਨੇ ਭਾਈ ਉਸ ਰੂਪ ਵਿੱਚ। ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ, ਉਹ ਰੂਪ ਹੋ ਗਏ। ਕਿਉਂਕਿ ਗੁਰਾਂ ਗੁਰ ਹੋਇਆ, ਗੁਰਾਂ ਤੋਂ ਅੱਗੇ ਗੁਰੂ ਹੋਏ, ਅੱਗੇ ਗੁਰੂ ਅੰਗਦ ਸਾਹਿਬ ਜੀ ਹੋ ਗਏ, ਅੱਗੇ
ਅਮਰ ਹੋ ਪੜ੍ਹੋ ਸਾਰੇ ਅਮਰ ਸਮੇਓ
ਅਲੱਖ ਅਲੋਇਆ। ਹਾਂ, ਗੁਰੂ ਅੰਗਦ ਸਾਹਿਬ ਜੀ ਤੋਂ ਫਿਰ ਜਾਂ ਉਸੇ ਗੁਰੂ ਨਾਨਕ ਸਾਹਿਬ ਅੱਗੇ ਉਹੀ ਜੋਤ ਅਮਰ ਸਰੂਪ ਤੋਂ ਅਮਰ ਸਮੇਓ। ਹਾਂ, ਮੇਓ ਨਾਮ ਹੁੰਦਾ ਮਿਣਤੀ ਦਾ। ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਜਾਂ ਸਮੇਓ ਨਾਮ ਸਮਾ ਜਾਣ ਦਾ ਵੀ ਹੈ। ਇਉਂ ਗੁਰੂ ਅਮਰਦਾਸ ਉਸੇ ਰੂਪ ਵਿੱਚ ਸਮਾਏ ਨੇ। ਅਲੱਖ ਅਲੋਇਆ, ਅਲੱਖ ਜੋ ਪਰਮੇਸ਼ਰ ਸੀ, ਅਲੋਇਆ ਦਾ ਅਰਥ ਹੁੰਦਾ ਵੇਖ ਲੈਣਾ। ਇਉਂ ਗੁਰੂ ਅਮਰਦਾਸ ਜੀ ਨੂੰ ਉਹੀ ਰੂਪ ਵੇਖਿਆ। ਹਾਂਜੀ, ਸਿੱਖਾਂ ਨੂੰ ਉਹੀ ਸਰੂਪ ਦਿਖਾ ਦਿੱਤਾ ਗੁਰੂ ਅਮਰਦਾਸ ਜੀ ਨੇ। ਹਾਂਜੀ, ਅਲੋਇਆ ਹੁੰਦਾ ਵਿਖਾ ਦੇਣਾ। ਰਾਮ ਨਾਮ
ਅਰਖਿਓ
ਹਾਂ
ਅੰਮ੍ਰਿਤ ਚੋਇਆ।
ਠੀਕ ਹੈ, ਹੁਣ ਅੱਗੇ ਰਾਮ ਨਾਮ, ਜਿਹਨਾਂ ਦਾ ਨਾਮ ਹੈ ਰਾਮਦਾਸ, ਗੁਰੂ ਅਮਰਦਾਸ ਜੀ ਤੋਂ ਬਾਅਦ ਰਾਮ ਨਾਮ, ਜਿਹਨਾਂ ਦਾ ਨਾਮ ਹੈ ਰਾਮਦਾਸ, ਰਾਮਦਾਸ ਮਹਾਰਾਜ ਜੀ। ਅਰਖਿਓ, ਅਰ ਨਾਮ ਹੁੰਦਾ ਦੁਸ਼ਮਣ ਦਾ, ਖਿਓ ਨਾਸ਼ ਕਰਨ ਵਾਲੇ, ਜਿਹੜੇ ਦੁਸ਼ਮਣਾਂ ਨੂੰ ਨਾਸ਼ ਕਰਨ ਵਾਲੇ ਹੋਏ। ਅੰਮ੍ਰਿਤ ਚੋਇਆ, ਉਹਨਾਂ ਨੇ ਪ੍ਰੇਮ ਦੇ ਪਿਆਲੇ ਵਿੱਚ ਅੰਮ੍ਰਿਤ ਚੋਇਆ ਜੀ, ਜਾਂ ਉਹਨਾਂ ਨੇ ਅੱਗੇ ਸਿੱਖਾਂ ਨੂੰ ਇਹ ਅੰਮ੍ਰਿਤ ਦਾ ਰਸ ਚੁਆਇਆ।
ਗੁਰ ਅਰਜਨ ਕਰ ਸੇਓ,
ਉਹਨਾਂ ਤੋਂ ਗੁਰੂ ਰਾਮਦਾਸ ਜੀ ਤੋਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਸੇਵਾ ਕਰਕੇ ਢੋਇਆ ਨਾਲ ਮਿਲਾਪ ਹੋ ਜਾਣਾ, ਐਸਾ ਢੋ ਮਿਲਿਆ ਮਿਲਾਪ ਦਾ, ਹਾਂਜੀ ਐਸਾ ਢੋ ਢੁਕਾਇਆ ਮਿਲਾ ਦਿੱਤਾ ਗੁਰੂ ਅਰਜਨ ਸਾਹਿਬ ਜੀ ਨੂੰ ਵੀ ਉਸੇ ਰੂਪ 'ਚ ਉਸ, ਹਾਂਜੀ
ਗੁਰ ਹਰ ਗੋਬਿੰਦ ਅਮੇਵੋ ਅਮੇਓ ਬਿਲੋਏ ਬਿਲੋਇਆ,
ਉਹ ਪਹਿਲਾਂ ਅਮੇਓ ਹੈ ਫਿਰ ਅਮਿਓ ਹੈ, ਪਹਿਲਾਂ ਅਮੇਓ ਪੜ੍ਹੋ ਫਿਰ ਅਮਿਓ ਪੜ੍ਹੋ, ਬੜਾ ਫਰਕ ਹੈ। ਗੁਰ ਹਰ ਗੋਬਿੰਦ ਅਮੇਓ,
ਗੁਰ ਹਰ ਗੋਬਿੰਦ ਅਮੇਓ,
ਅਮਿਓ ਬਿਲੋਇਆ, ਅਮਿਓ ਬਿਲੋਇਆ, ਗੁਰ ਹਰ ਗੋਬਿੰਦ
ਅਮੇਓ
ਬਲੋਇਆ, ਇਉਂ ਪਾਠ ਕਰ ਲਓ ਫਿਰ। ਹਾਂ ਇੱਕ ਮਿੰਟ ਰੁਕੋ, ਸਮਝ ਲਓ, ਹੋਰ ਗਲਤ ਨਾ ਕਰ ਲਿਓ, ਸਮਝੋ ਸੁਣੋ। ਹੁਣ ਪਹਿਲਾਂ ਇੱਥੇ ਤੱਕ ਤਾਂ ਠੀਕ ਹੈ ਤੁਹਾਡੇ ਸਾਰਿਆਂ ਕੋਲ, ਗੁਰ ਹਰ ਗੋਬਿੰਦ ਅਮੇਓ, ਇੱਥੇ ਤੱਕ ਅਮੇਓ ਤੱਕ ਠੀਕ ਆ ਗਿਆ। ਅੱਗੇ ਅਮਿਓ ਦੀ ਬਜਾਏ ਬਿਲੋਏ ਕਰ ਲਿਓ, ਕੱਟਿਓ ਨਾ, ਉੱਪਰ ਲਿਖ ਲਿਓ ਬ੍ਰੈਕਟ 'ਚ ਬਿਲੋਏ ਬਿਲੋਇਆ। ਹਾਂ ਇਹ ਪਾਠ ਹੈ, ਬਿਲੋਏ ਬਿਲੋਇਆ, ਅਮਿਓ ਦੇ ਜਾਂ ਪਾਸੇ ਹਾਸੇ 'ਚ ਲਿਖ ਲਿਓ, ਅਮਿਓ ਦੇ ਹੇਠਾਂ ਲਾਈਨ ਮਾਰ ਕੇ ਨਾ ਸਾਈਡ 'ਤੇ ਹਾਸੇ ਲਿਖ ਲਓ ਵੀ ਅਮਿਓ ਪਾਠ ਨਹੀਂ ਹੈ, ਬਿਲੋਏ ਬਿਲੋਇਆ ਪਾਠ ਹੈ। ਹਾਂ ਉਦੋਂ ਫਿਰ ਗੁਰੂ ਅਰਜਨ ਸਾਹਿਬ ਜੀ ਤੋਂ ਕੌਣ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੈਸੇ ਹੋਏ ਨੇ ਉਹ ਅਮੇਓ, ਮਿਓ ਨਾ ਮਿਣਤੀ ਦਾ ਆਮ ਨੇ ਰਹਿਤ, ਮਿਣਤੀ ਤੋਂ ਰਹਿਤ ਸ਼ਕਤੀ ਵਾਲੇ ਹੋਏ ਨੇ, ਬਹੁਤ ਬਲਵਾਨ ਦਲ ਭੰਜਣ ਗੁਰ ਸੂਰਮਾ ਹੋਏ ਨੇ, ਤਾਂ ਅਮੇਓ ਲਿਖਿਆ ਇੱਥੇ। ਅਮੇਓ ਜੋ ਮਿਲਿਆ ਨਾ ਜਾ ਸਕੇ ਉਹਨਾਂ ਦਾ ਬਲ, ਅਮਤੋਜ ਬਲ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਹੋਏ ਸੂਰਮੇ, ਬਿਲੋਏ ਬਿਲੋਇਆ, ਬਿਲੋ ਵੇਖ ਕਰਕੇ ਜੀ ਬਿਲੋਏ, ਮੈਨੇ ਉਹੀ ਰੂਪ ਵੇਖ ਕੇ ਅੱਗੇ ਸਿੱਖਾਂ ਨੂੰ ਉਹ ਰੂਪ ਵਿਖਾਇਆ, ਬਿਲੋਇਆ ਵਿਖਾ ਦਿੱਤਾ, ਬਿਲੋਏ ਉਹੀ ਰੂਪ ਵੇਖਣਾ ਕਰੀਏ ਉਹਨਾਂ ਨੂੰ, ਬਿਲੋਏ ਪਹਿਲੇ ਬਿਲੋ ਦਾ ਹੱਥ ਵੇਖਣਾ ਕਰੀਏ, ਉਹੀ ਰੂਪ ਗੁਰੂ ਨਾਨਕ ਸਾਹਿਬ ਜੀ ਵਾਲਾ, ਬਿਲੋਇਆ ਅੱਗੇ ਸੁੱਖਾਂ ਨੂੰ ਇਹ ਵਿਖਾਇਆ ਉਹੀ ਰੂਪ, ਨਹੀਂ ਸਮਝੇ ਦੋਗ ਦਾ ਸਿਰ ਹਿੱਲੇ, ਬਿਲੋਏ ਮਾਨ ਵੇਖਿਆ ਗੁਰੂ ਹਰਗੋਬਿੰਦ ਸਾਹਿਬ ਨੂੰ ਉਹੀ ਰੂਪ ਵੇਖਿਆ, ਬਿਲੋਏ ਮੈਨੇ ਕੀ ਵੇਖਿਆ, ਉਹੀ ਰੂਪ ਵੇਖਿਆ ਗੁਰੂ ਨਾਨਕ ਸਾਹਿਬ ਵਾਲਾ ਹੀ ਰੂਪ, ਅਤੇ ਉਹੀ ਰੂਪ ਅੱਗੇ ਬਿਲੋਇਆ ਸਿੱਖਾਂ ਨੂੰ ਵਿਖਾਤਾ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਸਮਝ ਆ ਗਈ। ਅੱਗੇ
ਸੱਚਾ ਸੱਚ ਸੁਚੇਓ ਸੱਚ ਖਿਲੋਇਆ,
ਹੁਣ ਇੱਥੇ ਅੱਗੇ ਹੁਣ ਚਾਰੇ ਗੁਰੂਆਂ ਦਾ ਕਥਨ ਆਜੂ ਇਹਦੇ 'ਚ, ਸੱਚਾ ਸੱਚੇ ਦਾ ਸਰੂਪ ਕੌਣ, ਗੁਰੂ ਨਾਨਕ ਸਾਹਿਬ ਜੀ, ਅਤੇ ਅੱਗੇ ਸੱਚ ਗੁਰੂ ਅੰਗਦ ਸਾਹਿਬ ਜੀ, ਸੁਚੇਓ ਨਾਮ ਪਵਿੱਤਰ ਦਾ ਪਵਿੱਤਰ ਸਰੂਪ ਕੌਣ, ਗੁਰੂ ਅਮਰਦਾਸ ਜੀ, ਸੱਚ ਖਲੋਇਆ ਸੱਚੇ ਦਾ ਰੂਪ ਕੌਣ ਖਲੋ ਹੋ ਗਏ, ਗੁਰੂ ਰਾਮਦਾਸ ਜੀ। ਹਾਂਜੀ
ਆਤਮ ਅਗਹਾ ਅਗੇਓ ਸ਼ਬਦ ਪਰੋਇਆ,
ਆਤਮ ਅਗਹ ਅਗੇ, ਆਤਮ ਅਗਹ ਗਹੇਓ
ਅਗੇਓ,
ਹਾਂਜੀ ਆਹ ਨੂੰ ਕਰਨਾ, ਆਤਮ
ਅਗਹ,
ਆਤਮ ਅਗਹ ਆੜਾ ਗੱਗਾ ਹਾ ਮੁਕਤਾ ਹੀ ਨੇ,
ਹਾਂਜੀ
ਅਗੇ ਅਗੇ ਗਹੇ ਹੋ ਗੱਗਾ ਆਹ ਨਾ ਉੜੇ,
ਹਾਂਜੀ
ਆਤਮ ਅਗਹ ਅਗੇ ਹੋ, ਇਉਂ ਪਾਠ ਹੈ ਉਹਨੇ ਉਹ ਕਰਕੇ ਨਾ ਉੱਥੇ ਲਿਖ ਲਓ, ਅਗੇ ਹੋ ਪਾਠ ਕਰ ਲਓ, ਐੜਾ ਗੱਗੇ ਨੂੰ ਨਾ ਹਾ ਹਾ ਨੂੰ ਔਕੜ, ਫਿਰ ਨਾਲ ਕਹਿੰਦਾ ਅਗੇ ਹੋ ਹੈ, ਅਗੇ ਹੋ ਅਗਾ ਆਤਮ ਅਗਹ ਅਗੇ ਹੋ, ਹਾਂ ਸ਼ਬਦ ਪਰੋਇਆ,
ਸ਼ਬਦ ਪਰੋਇਆ,
ਇਉਂ ਆਤਮ ਸਰੂਪ ਕੌਣ, ਗੁਰੂ ਅਰਜਨ ਸਾਹਿਬ ਜੀ ਅਗਾ ਹੈ ਜਿਹੜੇ ਨਾ ਜਿੱਥੇ ਨਾ ਕਿਸੇ ਦੀ ਪਹੁੰਚ ਹੋਵੇ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇਉਂ ਸ਼ਬਦ ਪਰੋਇਆ, ਸ਼ਬਦ ਪਰੋ ਕਰਕੇ ਉਹ ਰੂਪ ਹੋ ਗਏ ਨੇ।
ਗੁਰਮੁਖ ਅਪਰ ਪਰਿਓ ਭਰ ਭੌ ਖੋਇਆ,
ਗੁਰਮੁਖ ਅਪਰ ਪਰਿਓ, ਇਹਨੂੰ ਭਾਰੀ ਪੜ੍ਹਨਾ, ਠੀਕ ਪੜ੍ਹਿਆ ਉਹਨਾਂ ਨੇ, ਗੁਰਮੁਖ ਅਪਰ ਪਰਿਓ,
ਗੁਰਮੁਖ ਅਪਰ ਪਰਿਓ,
ਉਹ ਜਿਨ੍ਹਾਂ ਦੇ ਭਾਈ ਹਿਰਦੇ ਖਾਲੀ ਸੀ, ਨਹੀਂ ਸੀ ਭਰੇ ਹੋਏ, ਇਉਂ ਗੁਰਮੁਖਾਂ ਨੇ ਭਾਈ ਭਰ ਦਿੱਤੇ, ਭਰਿਓ ਮੈਨੇ ਭਰ ਦਿੱਤੇ ਖਾਲੀ ਹਿਰਦੇ, ਉਪਦੇਸ਼ ਰਾਹੀਂ ਭਰਮ ਭੌ ਖੋਇਆ,
ਭਰਮ ਭੌ ਖੋਇਆ,
ਉਹਨਾਂ ਦੇ ਭਾਈ ਭਰਮ ਵੀ ਦੂਰ ਹੋ ਗਏ, ਪੰਜ ਪ੍ਰਕਾਰ ਦਾ ਭਾਉ ਡਰ ਜਿਹੜਾ ਸੀ ਉਹ ਵੀ ਖੋਇਆ, ਨਾਸ ਹੋ ਗਿਆ। ਬਸ ਕਰੋ ਜੀ, ਇੱਥੋਂ ਹੀ ਤੱਕ ਸੀ, 12 ਨਾਲ ਟਾਈਮ ਵੀ ਹੋ ਗਿਆ। ਇਸੇ ਪੌੜੀ ਨੂੰ ਸ਼ੁੱਧ ਕਰਕੇ ਸਾਰੇ ਪੜ੍ਹਾਂਗੇ।
ਨਾਨਕ ਦਿਓ ਗੁਰਾਂ ਗੁਰ ਹੋਇਆ, ਅੰਗਦ ਅਲੱਖ ਅਭੇਓ ਸਹਿਜ ਸਮੋਇਆ, ਅਮਰੋ ਅਮਰ ਸਮੇਓ ਅਲੱਖ ਅਲੋਇਆ, ਰਾਮ ਨਾਮ ਅਰ ਖੇਓ ਅੰਮ੍ਰਿਤ ਜੋਇਆ, ਗੁਰ ਅਰਜਨ।
ਇੱਕ ਮਿੰਟ ਰੁਕੋ, ਤੁਸੀਂ ਸਾਰੇ ਅੰਮ੍ਰਿਤ ਪੜ੍ਹ ਗਏ, ਉਹਨੂੰ ਪਾਠ ਕਰਨਾ, ਐੜੇ ਦੇ ਟਿੱਪੀ ਪੈਰ ਚਰਾਰਾ,
ਅੰਮ੍ਰਿਤ
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 ਅੰਮ੍ਰਿਤ, ਹਾਂ ਅੰਮ੍ਰਿਤ ਨਹੀਂ ਕਹਿਣਾ, ਰਾਮ ਨਾਮ ਅਰਖੇਓ ਅੰਮ੍ਰਿਤ ਚੋਇਆ,
ਅੰਮ੍ਰਿਤ ਚੋਇਆ,
ਗੁਰ ਅਰਜਨ ਕੌਰ ਗੁਰ ਅਰਜਨ ਕਰ ਸੇਓ,
ਗੁਰ ਅਰਜਨ ਕਰ ਸੇਓ,
ਢੋਇਆ ਢੋਇਆ
ਢੋਇਆ ਢੋਇਆ,
ਪੜੋ ਅੱਗੇ,
ਗੁਰ ਹਰ ਗੋਬਿੰਦ ਅਮੇਓ ਅਮੇ ਬਿਲੋਇਆ,
ਬਿਲੋਏ ਬਿਲੋਇਆ,
ਬਿਲੋਏ ਬਿਲੋਇਆ,
ਸੱਚਾ
ਸੱਚਾ ਸੱਚ ਸੰਜੇਓ ਸੱਚ ਖਲੋਇਆ, ਆਤਮ ਅਗਹਿ ਪਰੋਇਆ, ਗੁਰਮੁਖ ਅਪਾਰ ਭਰਿਓ
ਭਰਮ ਭਉ ਖੋਇਆ, ਗੁਰਮੁਖ ਅਪਾਰ ਭਰਿਓ ਭਰਮ ਭਉ ਖੋਇਆ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ।